ਦੀ ਜੇਕਰ ਗੱਲ ਕਰੀਏ ਤਾਂ ਇੱਥੇ ਤੱਕ ਉਹ ਮੰਨਣਾ ਵਾਲਾ ਕਿ ਜਿਹੜੇ ਟੋਲ ਪਲਾਜ਼ੇ ਲਗਾਏ ਜਾਂਦੇ ਨੇ ਜੇਕਰ ਇੱਕ ਰੋਡ ਦੇ ਉੱਤੇ ਇੱਕ ਹੋਵੇ ਤਾਂ ਸ਼ਾਇਦ ਉਹ ਝੱਲ ਵੀ ਲੈਣ। ਕਈ ਵਾਰੀ ਭਾਵੇਂ ਕਿ 60-60 ਕਿਲੋਮੀਟਰ ਦਾ ਇੱਕ ਦਾਇਰਾ ਹੁੰਦਾ ਵੈਸੇ, ਬਟ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ 60 ਕਿਲੋਮੀਟਰ ਤੋਂ ਘੱਟ ਦੇ ਦਾਇਰੇ ਦੇ ਉੱਤੇ ਵੀ ਜਿਹੜੇ ਆ ਉਹ ਡਬਲ ਟੋਲ ਪਲਾਜ਼ੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਲੱਗੇ ਹੋਏ ਨੇ। ਖਾਸ ਕਰਕੇ ਨੈਸ਼ਨਲ ਹਾਈਵੇ ਦੇ ਉੱਤੇ ਜੇਕਰ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਜਿਹੜੇ ਆ ਇਹ ਰੇਟ ਵਧਾਈ ਜਾ ਰਹੀ ਹੈ, ਤਾਂ ਜਿਸ ਕਾਰਨ ਮੈਂ ਇਹੀ ਕਹੂੰਗਾ ਕਿ 1 ਅਪ੍ਰੈਲ ਤੋਂ ਨਵੇਂ ਜਿਹੜੇ ਟੋਲ ਰੇਟ ਜਦੋਂ ਆ ਜਾਣਗੇ ਤਾਂ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਖਬਰ ਜ਼ਿਆਦਾ ਜ਼ਰੂਰੀ ਹੈ ਜਿਹੜੇ ਰੋਜ਼ਾਨਾ ਪਟਿਆਲੇ ਤੋਂ ਚੰਡੀਗੜ੍ਹ ਜਾਂ ਦੂਜੀ ਜਗ੍ਹਾ ਦੇ ਉੱਤੇ ਜਿਹੜੇ ਉਹ ਜਾਂਦੇ ਨੇ, ਤਾਂ ਕਿਤੇ ਨਾ ਕਿਤੇ ਖਮਿਆਜ਼ਾ ਜਿਹੜਾ ਹੈਗਾ ਉਹਨਾਂ ਨੂੰ ਪੁੱਛਣਾ ਪੈਣਾ। ਪਰ ਉਹਨਾਂ ਦਾ ਇਹ ਵੀ ਕਹਿਣਾ ਕਿ ਜਿੱਥੇ ਅਸੀਂ ਜਦੋਂ ਨਵੀਂ ਗੱਡੀ ਕਢਾਉਂਦੇ ਹਾਂ ਤਾਂ ਉਦੋਂ ਵੀ ਰੋਡ ਟੈਕਸ ਦੇਈਦਾ, ਅਤੇ ਹੁਣ ਛੋਟੀ ਜਿਹੀ ਜਗ੍ਹਾ ਤੇ ਥੋੜੀ ਜਿਹੀ ਦੂਰੀ ਤੈਅ ਕਰਨ ਦੇ ਲਈ ਵੀ ਜਿਹੜੇ ਆ ਉਹਨਾਂ ਨੂੰ ਮੋਟੀ ਟੋਲ ਪਲਾਜ਼ੇ ਜਿਹੜੇ ਆ ਤੇ ਉੱਤੇ ਰੇਟ ਜਿਹੜੇ ਆ ਉਹ ਦੇਣੇ ਪੈਂਦੇ ਆ। ਜੇਕਰ ਆਪਾਂ ਦਿੱਲੀ ਤੱਕ ਦੀ ਗੱਲ ਕਰੀਏ, ਪਟਿਆਲਾ ਤੋਂ ਦਿੱਲੀ ਤੱਕ ਦੀ, ਤਾਂ ਇੱਕ ਡਰਾਈਵਰ ਦੇ ਅਨੁਸਾਰ 800 ਰੁਪਏ ਦਾ ਜਿਹੜਾ ਹੈਗਾ ਟੋਲ ਜਿਹੜਾ ਉਹ ਲੱਗ ਜਾਂਦਾ। ਤੇ ਜੇਕਰ ਉਹ ਬੱਸ ਦੇ ਵਿੱਚ ਸਫ਼ਰ ਕਰਦਾ ਤਾਂ ਬੱਸ ਦੀ ਟਿਕਟ ਜਿਹੜੀ ਆ ਉਹ 800 ਰੁਪਏ ਦੀ ਹੈ। ਤਾਂ ਕਿਤੇ ਨਾ ਕਿਤੇ ਅੱਜ ਲੋਕ ਜਿਹੜੇ ਨੇ ਉਹ ਸੋਚਦੇ ਨੇ ਕਿ ਅਸੀਂ ਪ੍ਰਾਈਵੇਟ ਵਹੀਕਲ ਜਿਹੜੇ ਸਰਕਾਰੀ ਤੌਰ ਤੇ ਜਿਹੜੇ ਚੱਲਦੇ ਨੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਉੱਤੇ ਜਾਈਏ, ਇਹਨਾਂ ਸਫ਼ਰ ਜਿਹੜੇ ਆ ਉਹਨਾਂ ਦੇ ਉੱਤੇ ਕਰੀਏ, ਲੇਕਿਨ ਸਮਾਂ ਦੀ ਬਚਤ ਕਰਕੇ ਉਹ ਆਪਣੇ ਨਿੱਜੀ ਵਹੀਕਲ ਤਾਂ ਲੈ ਜਾਂਦੇ ਨੇ। ਪਰ ਜਦੋਂ ਟੋਲ ਦੇ ਰੇਟ ਸੁਣਦੇ ਨੇ, ਕਿਉਂਕਿ ਡੀਜ਼ਲ ਦੇ ਰੇਟ ਵਧੇ ਹੋਏ ਆ ਉੱਥੇ ਹੀ, ਟੋਲ ਦੇ ਰੇਟ 1000 ਰੁਪਏ ਤੱਕ, ਜਿੱਥੇ ਦਿੱਲੀ ਜਾਣਾ ਹੋਵੇ ਤਾਂ 1000 ਰੁਪਿਆ ਤੁਹਾਨੂੰ ਟੋਲਾਂ ਵਾਸਤੇ ਚਾਹੀਦਾ। ਤਾਂ ਕਿਤੇ ਨਾ ਕਿਤੇ ਲਗਾਤਾਰ ਟੋਲ ਦੇ ਰੇਟ ਵਧਣ ਕਰਕੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਉਹ ਗੁੱਸਾ ਸਾਫ਼ ਝਲਕਦਾ ਨਜ਼ਰ ਆਉਂਦਾ। ਜੀ ਅਮਿਤ ਜੀ
ਬਿਲਕੁਲ ਹੈ ਜੀ, ਜਿਹੜੇ ਹੈਗੇ ਆ ਤੁਸੀਂ ਜਿਹੜਾ ਫਰਕ ਜਿਹੜਾ ਹੈਗਾ ਤੁਸੀਂ ਲਾ ਕੇ ਚੱਲੂਗਾ ਕਿ ਹੈਗਾ ਇਹਦੇ ਤੇ ਜੀ। ਜੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬਹੁਤ ਬਹੁਤ ਬਖਸ਼ ਸਾਹਿਬ ਜੁੜਨ ਵਾਸਤੇ ਜੀ 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 ਇੱਕ ਛੋਟੀ ਜਿਹੀ ਬ੍ਰੇਕ।
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਵੱਡੇ ਦਿਲ, ਵੱਡੇ ਟ੍ਰਾਂਸਫਰ ਅਤੇ ਸਭ ਤੋਂ ਵੱਡੀ ਮੁਸਕੁਰਾਹਟ, ICICI ਬੈਂਕ ਮਨੀ ਟੂ ਇੰਡੀਆ ਨਾਲ ਜ਼ਿਆਦਾ ਪੈਸੇ ਟ੍ਰਾਂਸਫਰ ਕਰੋ ਅਤੇ ਇੱਕੋ ਵਾਰ ਵਿੱਚ ਵੱਧ ਤੋਂ ਵੱਧ $30,000 ਭੇਜਣ ਦੇ ਅਵਸਰ ਪ੍ਰਾਪਤ ਕਰੋ। ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਦਾ, ICICI ਬੈਂਕ ਕੈਨੇਡਾ ਦੀ ਇੱਕ ਸੇਵਾ। ਹੋਰ ਜਾਣਨ ਲਈ ਕਿਰਪਾ ਕਰਕੇ ICICIBank.ca ਤੇ ਜਾਓ ਜਾਂ ਮਨੀ ਟੂ ਇੰਡੀਆ ਕੈਨੇਡਾ ਐਪ ਨੂੰ ਡਾਊਨਲੋਡ ਕਰੋ। ਨਿਯਮ ਅਤੇ ਸ਼ਰਤਾਂ ਲਾਗੂ ਹਨ।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
यू आर लिसनिंग टू WTOR 770 AM यंगस्टाउन टोरंटो।
अपने प्यारों को पैसे भेजें लैम्पफाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैश बैक हासिल करें, यानी $500 भेजने पर $50 कैश बैक की सूरत में आपके अकाउंट में वापस। लैम्पफाई की 10% कैश बैक ऑफर के लिए आज ही लैम्पफाई की फ्री ऐप अपने फोन में डाउनलोड करें। विजिट lampfy.com फॉर टर्म्स एंड कंडीशंस।
ओ पाजी की होया?
मेरा कॉन्ट्रैक्ट खत्म हो गया 15 साल बाद सब खत्म
की किड्डा
मार्क कारनी अते लिबरल्स कार्बन टैक्स आसमान वो छूंदिया फ्यूल प्राइसेस कंपनी साउथ वाल मूव कर रही हैं ट्रकिंग दा बिजनेस खतरे च
इस चलाक बैंकर नेता कैनेडियन जॉब्स यूएस भेज दितियां ट्रंप दे सामने एक कमजोर है हुन होर जॉब्स खत्म हो जाणगियां
कॉमन सेंस कंजर्वेटिव्स कार्बन टैक्स दा खात्मा करनगे ते नौकरियां लेके आउणगे
कारनी ते भरोसा नहीं कीता जा सकदा मैं तां पीएफ पॉली एफ नूं ही वोट पाऊं
दिस मैसेज इज ब्रॉट टू यू बाय द कंजर्वेटिव पार्टी ऑफ कैनेडा
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL बिकॉज़ वी केयर
Get ready for the biggest cricketing action of the year as the Indian Premier League 2025 takes over. ICICI Bank Canada presents Betway Y Media Big Shot coverage of IPL 2025 starting on March 22nd. Catch every thrilling moment of the IPL action as your favorite teams go head-to-head in a battle for supremacy. Main sponsor for Y Media, Big Shot coverage on IPL 2025. PK Sabarwal, you know them, you trust them. Aaron Mills Mitsubishi. Scott's Lush Green Lawn Ka Secret, Scott's Turf Builder Lawn Food. Don't miss a single update. Listen to it all on Radio Y and stay tuned to Channel Y for match analysis and in-depth coverage throughout the IPL season. ICICI Bank Canada presents Betway Y Media Big Shot coverage of IPL 2025. A season you won't want to miss. Starting March 22nd, stay tuned to Radio Y and Channel Y for the ultimate IPL experience.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Main sponsor Team Sabharwal, you know them, you trust them. Team Sabharwal, your real estate solution. Real estate ka koi sawal PK Sabharwal call now at 647-299-4757.
The fastest growing media group in North America.
ये है 10 मिनट
और ये है उसका लॉन। वो समझता है कि सिर्फ पानी देना काफी है एक हेल्दी लॉन के लिए, लेकिन वो गलत है। उसे जरूरत है स्कॉट्स टर्फ बिल्डर लॉन फूड की, क्योंकि स्कॉट्स लॉन फूड आपके लॉन को थिक, ग्रीन और लश बनाने में मदद करता है और साथ ही रूट्स को गहरे और हेल्दी बनाता है। और एक हेल्दी थिक लॉन में वीड्स की कोई जगह नहीं। अपने लॉन के लिए केयर दिखाओ और उसे स्कॉट से फीड करो, आपका लॉन आपसे थैंक यू कहेगा।
Newspaper, Midweek, Radio, South Asian Pulse.
जी एक बार फिर थोड़ा सब दा स्वागत है Y Media दे विच। तुसी सुन रहे हो Radio Y and देख रहे हो Channel Y। साडे नाल जुड़े हुए ने बख्शी जी एंड अरविंद जी। जी अरविंद जी, मेनू लग रहा कोई टेक्निकल इशू है, बट सिंस जिवें असीं तुहाडे वास्ते हाँ रोज बिल्कुल टाइम ते हाजिर हो जाने हाँ तां कि तुहानूं देश विदेश दीआं खबरां ते बाकी सारी अपडेट्स भी बिल्कुल टाइम ते दईए। असीं तुहानूं हमेशा ने हाँ इंटरनेशनल खबरां एंड लेटेस्ट खबरां तां कि तुसीं साडे नाल जुड़े रहो ते उहदे वास्ते असीं तुहाडे लई लैके आउने हाँ सेवन प्लेटफॉर्म्स। साडे तुसीं दो चैनल ने, साडा चैनल वाई है जो तुसीं रोजर से देख सकदे हो 857 सारे लोकल बॉक्सिस अवेलेबल हाँ। असी वाई मीडिया टीवी एप ते भी अवेलेबल हाँ, असी साउथ एशियन डेली डॉट कॉम ते नाल ही वाई मीडिया प्लस डॉट कॉम वेबसाइट ते भी अवेलेबल हाँ। ਸਾਡਾ ਮਿਡਵੀਕ ਨਿਊਜ਼ ਪੇਪਰ ਵੀ ਆਉਂਦਾ ਹੈ ਜੋ ਕਿ ਤੁਸੀਂ ਕਿਤੇ ਵੀ ਨੇੜੇ ਵਾਲੇ ਸਟੋਰ ਤੋਂ ਜਾ ਕੇ ਲੈ ਸਕਦੇ ਹੋ। ਉਹ ਹਰ ਟਿਊਜ਼ਡੇ ਨੂੰ ਆਉਂਦਾ ਜਿੱਥੇ ਤੁਹਾਨੂੰ ਮਿਲਦੀਆਂ ਨੇ ਵੀਕਲੀ ਅਪਡੇਟ। ਇਸ ਨਾਲ ਤੁਹਾਨੂੰ ਦੱਸ ਦਈਏ ਕਿ ਵਾਈ ਮੀਡੀਆ ਟੀਵੀ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੇ ਤੁਸੀਂ ਸਾਡੇ ਸਾਰੇ ਪਲੇਟਫਾਰਮਸ ਦਾ ਐਕਸੈਸ ਚਾਹੁੰਦੇ ਹੋ ਇੱਕੋ ਟਾਈਮ ਤੇ। ਜੀ ਬਿਲਕੁਲ, ਜੇ ਤੁਸੀਂ ਰੇਡੀਓ ਸੁਣਨਾ ਹੈ ਜਾਂ ਤੁਸੀਂ ਚੈਨਲ ਦੇਖਣਾ ਜਾਂ ਤੁਸੀਂ ਵੈਬਸਾਈਟ ਤੇ ਜਾਣਾ ਹੈ, ਤੁਸੀਂ ਐਪ ਡਾਊਨਲੋਡ ਕਰੋ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਸਾਰੇ ਹੀ ਪਲੇਟਫਾਰਮਸ ਦਾ ਐਕਸੈਸ ਇੱਕ ਹੀ ਪਲੇਟਫਾਰਮ ਤੇ ਮਿਲ ਜਾਏਗਾ। ਇਹਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਅਸੀਂ ਸੋਸ਼ਲ ਮੀਡੀਆ ਤੇ ਵੀ ਅਵੇਲੇਬਲ ਹਾਂ। ਉਹ ਚੈਨਲ Y24/7 ਵਾਈ ਮੀਡੀਆ ਲਾਈਵ, ਵਾਈ ਮੀਡੀਆ ਤੇ ਵਾਈ ਮੀਡੀਆ ਬਿਗ ਸ਼ਾਟ। ਜੇ ਉਹ ਤੁਸੀਂ ਸਪੋਰਟਸ ਦੇ ਫੈਨ, ਤੁਹਾਨੂੰ ਸਪੋਰਟਸ ਦੇਖਣਾ ਬਹੁਤ ਪਸੰਦ ਹੈ ਤਾਂ ਸਾਡਾ ਵਾਈ ਮੀਡੀਆ ਬਿਗ ਸ਼ਾਟ ਨਾਮ ਦਾ ਜਿਹੜਾ ਹੈਂਡਲ ਹੈ ਉਹ ਸਾਰੇ ਹੀ ਪਲੇਟਫਾਰਮਸ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ, ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਸਾਰੀ ਅਪਡੇਟਸ ਟਾਈਮ ਤੇ ਮਿਲਦੀਆਂ ਰਹਿਣ। ਇਸ ਨਾਲ ਹੀ ਸਾਡਾ ਜਿਹੜਾ ਯੂਟਿਊਬ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾ ਹੀ ਉਹਦੇ ਬੈਲ ਆਈਕਨ ਨੂੰ ਕਲਿੱਕ ਕਰਨਾ ਭੁੱਲੋ ਤਾਂ ਕਿ ਤੁਹਾਡੇ ਤੱਕ ਸਾਰੀ ਅਪਡੇਟਸ ਬਿਲਕੁਲ ਟਾਈਮ ਤੇ ਆਉਣ। ਇਸ ਨਾਲ ਹੀ ਇੱਕ ਪਲੇਟਫਾਰਮ ਤੇ ਅਵੇਲੇਬਲ ਹਾਂ ਅਸੀਂ ਵਾਈ ਮੀਡੀਆ ਗਰੁੱਪ ਦੇ ਨਾਮ ਨਾਲ, ਟਿਕਟੋਕ ਤੇ ਵਾਈ ਮੀਡੀਆ ਅੰਡਰਸਕੋਰ ਗਰੁੱਪ, ਫੇਸਬੁੱਕ ਤੇ ਵਾਈ ਮੀਡੀਆ ਲਾਈਵ, ਇੰਸਟਾਗ੍ਰਾਮ ਤੇ ਵਾਈ ਮੀਡੀਆ ਡੋਟ ਗਰੁੱਪ ਤੇ ਵੈਬਸਾਈਟਸ ਨੇ ਜੀ ਸਾਡੀ ਵਾਈ ਡੋਟ ਮੀਡੀਆ, ਵਾਈ ਮੀਡੀਆ ਪਲੱਸ ਡੋਟ ਕੋਮ, ਸਾਊਥ ਏਸ਼ੀਅਨ ਡੇਲੀ ਡੋਟ ਕੋਮ। ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਹੁਣ ਆਪਾਂ ਗੱਲ ਕਰਦੇ ਹਾਂ ਵੈਦਰ ਦੀ, ਤੇ ਜਦੋਂ ਆਪਾਂ ਵੈਦਰ ਦੀ ਗੱਲ ਕਰਦੇ ਤੇ ਅਫਕੋਰਸ ਅਸੀਂ ਤੁਹਾਡੇ ਲਈ ਅਪਡੇਟ ਲੈ ਕੇ ਆਉਂਦੇ ਕਿ ਅੱਜ ਦਾ ਵੈਦਰ ਕਿੱਦਾਂ ਤਾਂ ਕਿ ਤੁਸੀਂ ਸੇਫਲੀ ਘਰੋਂ ਨਿਕਲ ਸਕੋ, ਤੁਹਾਨੂੰ ਸਾਰੀ ਅਪਡੇਟ ਦੇ ਰਹੀਏ ਤੇ ਇਸੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਾਡੇ ਵੈਦਰ ਦੇ ਸਪੋਂਸਰ ਨੇ ਜੀ ਉਹਨੇ ਏਜੰਟ ਕੋਡ ਹੁੰਦਾਈ ਆਪਕਾ ਪਰਿਵਾਰ ਜਹਾਂ ਆਪਕੋ ਜਿੱਥੇ ਤੁਹਾਨੂੰ ਮਿਲਦੀਆਂ ਨੇ ਸਭ ਤੋਂ ਬਿਹਤਰੀਨ ਸਰਵਿਸ ਤੇ ਪ੍ਰਾਈਸ। ਚਾਹੇ ਤੁਸੀਂ ਲੈਣੀ ਹੋਵੇ ਨਵੀਂ ਕਾਰ ਜਾਂ ਫਿਰ ਯੂਜ਼ਡ ਕਾਰ, ਇਹਨਾਂ ਕੋਲ ਤੁਹਾਡੇ ਬਜਟ ਦੇ ਹਿਸਾਬ ਨਾਲ, ਹਰ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਹਾਡੇ ਲਈ ਬੈਸਟ ਆਪਸ਼ਨਸ ਨੇ। ਜੇ ਤੁਸੀਂ ਹਾਈਬ੍ਰਿਡ ਆਪਸ਼ਨਸ ਲਈ ਦੇਖ ਰਹੇ ਹੋ, ਜਾਂ ਫਿਰ ਤੁਸੀਂ ਕੰਪੈਕਟ ਐਸਯੂਵੀ ਆਪਸ਼ਨਸ ਲਈ ਦੇਖ ਰਹੇ ਹੋ, ਜਾਂ ਫਿਰ ਤੁਸੀਂ ਕੋਈ ਆਇਓਨਿਕ ਸੀਰੀਜ਼ ਦੇਖਣੀ ਇਲੈਕਟ੍ਰਿਕ ਦੇ ਵਿੱਚ, ਇਹਨਾਂ ਕੋਲ ਸਭ ਕੁਝ ਹੈ। ਤਾਂ ਤੁਸੀਂ ਜਾਓ ਅੱਜ ਹੀ ਏਜੰਟ ਕੋਲ ਹੁੰਡਾਈ ਤੇ ਆਪਣੇ ਲਈ, ਆਪਣੇ ਪਰਿਵਾਰ ਦੀ ਜ਼ਰੂਰਤ ਦੇ ਹਿਸਾਬ ਨਾਲ ਇੱਕ ਗੱਡੀ ਲੈ ਆਓ ਤੇ ਵਿਜ਼ਿਟ ਕਰੋ ਜੀ ਇਹਦੇ ਲਈ 2730 ਮਾਰਕਮ ਰੋਡ ਸਕਾਰਬਰੋ, ਰਾਈਟ ਆਫਟਰ ਫਿੰਚ ਐਂਡ ਮਾਰਕਮ ਰੋਡ, ਤੇ ਕੰਟੈਕਟ ਕਰੋ ਜੀ ਰਿਸ਼ਭ ਡੋਗਰਾ ਨੂੰ ਐਟ 4162912929 ਤੇ ਅੱਜ ਹੀ ਆਪਣੇ ਪਰਿਵਾਰ ਵਾਸਤੇ ਪਰਫੈਕਟ ਗੱਡੀ ਲੈ ਆਓ। ਏਸ਼ੀਅਨ ਕੋਲ ਹੁੰਡਾਈ, ਆਪਣਾ ਪਰਿਵਾਰ। ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਜਿਹੜਾ ਅੱਜ ਦਾ ਵੈਦਰ ਹੈ, ਬਿਕੋਜ਼ ਆਪਾਂ ਦੇਖ ਰਹੇ ਸੀ ਕਾਫੀ ਦਿਨਾਂ ਤੋਂ ਜਿਹੜਾ ਵੈਦਰ ਸੀ, ਕੋਈ ਕਾਫੀ ਹਲਚਲ ਹੋ ਰਹੀ ਸੀ ਵੈਦਰ, ਕਈ ਵਾਰੀ ਧੁੱਪ ਨਿਕਲ ਆਉਂਦੀ ਸੀ, ਕਈ ਵਾਰੀ ਬਾਰਿਸ਼ ਹੋ ਰਹੀ ਸੀ, ਫ੍ਰੀਜ਼ਿੰਗ ਰੇਨ ਪੈ ਰਹੀ ਸੀ, ਬਟ ਜੇ ਅੱਜ ਦਾ ਵੈਦਰ ਦੇਖੀਏ ਇਟਸ 9 degrees ਆ, ਮਤਲਬ ਇੰਨੀ ਠੰਡ ਨਹੀਂ ਹੈ, ਬਟ ਇਟ ਫੀਲਸ ਲਾਈਕ 4 degrees। ਫ੍ਰੀਜ਼ਿੰਗ ਰੇਨ ਤਾਂ ਨਹੀਂ ਹੈ, ਬਟ ਹਾਂਜੀ ਬਿਲਕੁਲ ਇਨ ਨੈਕਸਟ 30 minutes ਰੇਨ ਹੋਣ ਦੀ ਸੰਭਾਵਨਾ ਜ਼ਰੂਰ ਹੈਗੀ ਹੈ। ਸੋ ਆਈ ਵਿਲ ਸੇ ਜਿਹੜੇ ਸੋਚ ਰਹੇ ਨੇ ਕਿ ਅਸੀਂ ਅੱਜ ਬਾਹਰ ਜਾਈਏ ਤੇ ਥੋੜਾ ਜਿਹਾ ਘੁੰਮ ਫਿਰ ਕੇ ਆਈਏ, ਆਪਣੀ ਅੰਬਰੇਲਾ ਨਾਲ ਲੈ ਕੇ ਜਾਓ, ਆਪਣਾ ਰੇਨਕੋਟ ਨਾਲ ਲੈ ਕੇ ਜਾਓ, ਤਾਂ ਕਿ ਤੁਸੀਂ ਸੇਫ ਰਹੋ ਐਂਡ ਬਾਰਿਸ਼ ਤੋਂ ਬਚੇ ਰਹੋ। ਬਿਕੋਜ਼ ਆਫ ਕੋਰਸ ਕਈਆਂ ਨੂੰ ਲਾਈਕ ਬਾਰਿਸ਼ ਬਹੁਤ ਪਸੰਦ ਹੁੰਦੀ ਹੈ, ਬਟ ਇਫ ਯੂ ਆਰ ਗੋਇੰਗ ਟੂ ਵਰਕ, ਆਈਦਰ ਯੂ ਹੈਵ ਟੂ ਟੇਕ ਅੰਬਰੇਲਾ, ਆਈਦਰ ਯੂ ਹੈਵ ਟੂ ਟੇਕ ਨਿਊ ਕਲੋਥਸ ਵਿਦ ਯੂ। ਤਾਂ ਜੀ ਬਿਲਕੁਲ ਇਸੇ ਨਾਲ ਹੀ ਤੁਹਾਨੂੰ ਦੱਸ ਦੇ ਸੀ ਕਿ ਇਹ ਸੀ ਵੈਦਰ ਦੀ ਅਪਡੇਟ, ਤੇ ਇਹਦੇ ਨਾਲ ਹੀ ਹੁਣ ਤੁਹਾਨੂੰ ਦੱਸ ਦਈਏ ਜੀ ਅੱਜ ਹੈ 31 March ਤੇ ਅੱਜ ਦਾ ਵੈਦਰ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਦੀ ਹਾਂ ਜੀ, ਹੈ 9 degrees ਐਂਡ ਇਟ ਫੀਲਸ ਲਾਈਕ 4 degrees, ਤੇ ਨੈਕਸਟ ਅੱਧੇ ਘੰਟੇ ਦੇ ਵਿੱਚ ਬਾਰਿਸ਼ ਸ਼ੁਰੂ ਹੋਣ ਵਾਲੀ ਹੈ। ਸੋ ਇਫ ਯੂ ਆਰ ਗੋਇੰਗ ਆਊਟ ਤਾਂ ਤੁਸੀਂ ਆਪਣਾ ਅੰਬਰੇਲਾ ਨਾਲ ਲੈ ਕੇ ਜਾਓ। ਤੇ ਇਸੇ ਨਾਲ ਹੀ ਅੱਗੇ ਵਧਦਿਆਂ ਜੀ ਥੋਟ ਆਫ ਦਾ ਡੇ ਵੱਲ ਜੀ, ਬਿਲਕੁਲ ਥੋਟ ਆਫ ਦਾ ਡੇ ਦੇ ਜਿਹੜੇ ਸਾਡੇ ਸਪੋਂਸਰ ਨੇ, ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਹਾਂ, ਓਨਟਾਰੀਓ ਸਾਇੰਸ ਸੈਂਟਰ। ਜੇ ਤੁਸੀਂ ਇੰਟਰਸਟਿਡ ਹੋ ਐਕਸਪਲੋਰਿੰਗ ਇਨ ਸਾਇੰਸ, ਜਾਂ ਫਿਰ ਤੁਸੀਂ ਐਕਸਪਲੋਰ ਕਰਨਾ ਹੈ, ਤੁਸੀਂ ਪਲੇ ਕਰਨਾ ਲਾਈਕ ਯੂ ਵਾਂਟ ਟੂ ਪਲੇ ਔਰ ਲਰਨ ਵਿਦ ਓਨਟਾਰੀਓ ਸਾਇੰਸ ਸੈਂਟਰ, ਤੁਸੀਂ ਉਹਨਾਂ ਦੇ ਸ਼ੇਰ ਰਿਗਾਰਡਿੰਗ ਲੋਕੇਸ਼ਨ ਤੇ ਜਾ ਸਕਦੇ ਹੋ। ਤੇ ਸਪੈਸ਼ਲ ਟਿਕਟਸ ਵਾਸਤੇ ਤੁਸੀਂ southasiandelhi.com ਵੈਬਸਾਈਟ ਤੇ ਜਾਣਾ, ਤੇ ਉੱਪਰ ਬੈਨਰ ਤੇ ਸਾਇੰਸ ਸਪੈਕਟੈਕੂਲਰ ਨਾਮ ਦਾ ਵੈਬ ਬੈਨਰ ਹੋਗਾ, ਉੱਥੇ ਕਲਿੱਕ ਕਰੋ ਐਂਡ ਯੂ ਵਿਲ ਗੈਟ ਯੋਰ ਟਿਕਟਸ ਵਿਦ ਅਮੇਜ਼ਿੰਗ ਡਿਸਕਾਊਂਟਸ ਐਂਡ ਆਫਰਸ। ਇਸ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਜਿਹੜਾ ਅੱਜ ਦਾ ਥੋਟ ਆਫ ਦਾ ਡੇ ਹੈ, ਇਹ ਥੋਟ ਆਫ ਦਾ ਡੇ ਹੈ ਜਿਹੜਾ, ਇਹ ਤਾਂ ਤੁਹਾਨੂੰ ਦੱਸਦੀ ਕਿ ਇਟ ਇਜ਼ ਕਿ ਜਿਹੜੀਆਂ ਮੁਸ਼ਕਿਲਾਂ ਨੇ ਉਹ ਜ਼ਿੰਦਗੀ ਦਾ ਹੀ ਹਿੱਸਾ ਨੇ, ਤੇ ਜੇ ਤੁਸੀਂ ਇਹਨਾਂ ਨੂੰ ਹੱਸ ਕੇ ਜਿੰਦੇ ਹੋ ਦੈਨ ਇਟਸ ਦਾ ਆਰਟ ਆਫ ਲਾਈਫ। ਦੇਖੋ ਫਿਰ ਤੁਹਾਨੂੰ ਦੱਸਦੀ ਕਿ ਜਿਹੜੀ ਮੁਸ਼ਕਿਲਾਂ ਨੇ ਉਹ ਜ਼ਿੰਦਗੀ ਦਾ ਹਿੱਸਾ ਨੇ, ਤੇ ਜੇ ਤੁਸੀਂ ਇਹਨਾਂ ਨੂੰ ਹੱਸ ਕੇ ਜਿੰਦੇ ਹੋ ਦੈਨ ਇਟਸ ਦਾ ਆਰਟ ਆਫ ਲਾਈਫ। ਤੇ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਕਿ ਸੋਚੋ ਜੇ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ, ਰਾਈਟ, ਤੁਸੀਂ ਉਹ ਤੋਂ ਸਿੱਖਦੇ ਹੋ, ਤੁਸੀਂ ਹਰ ਇੱਕ ਚੀਜ਼ ਤੋਂ ਸਿੱਖਦੇ ਹੋ। ਜੇ ਤੁਸੀਂ ਆਪਾਂ ਸਮੁੰਦਰ ਦੇ ਕਿਨਾਰੇ ਚਲੇ ਜਾਂਦੇ ਹਾਂ, ਸਮੁੰਦਰ ਦਾ ਜਿਹੜਾ ਪਾਣੀ ਉਹ ਇੱਕੋ ਜਿਹਾ ਆ, ਬਟ ਉਹ ਕਈ ਵਾਰੀ ਲਹਿਰਾਂ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਹੁਣ ਜਿਹੜਾ ਮੌਸਮ ਹੈ ਖਰਾਬ ਹੋ ਰਿਹਾ, ਰਾਈਟ, ਬਟ ਉਹ ਰੁਕਦਾ ਨਹੀਂ ਹੈ, ਉਹ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਤੇ ਇਸੇ ਨਾਲ ਹੀ ਜਦੋਂ ਪਹਾੜਾਂ ਤੋਂ ਆਉਂਦਾ, ਤੇ ਜੇ ਤੁਸੀਂ ਪਾਣੀ ਦੀ ਜਰਨੀ ਦੇਖੋ ਕਿਤੋਂ ਪਹਾੜਾਂ ਤੋਂ ਆਉਂਦਾ, ਕਹਿੰਦੇ ਬੂੰਦ ਬੂੰਦ ਨਾਲ ਕਤਰੇ ਕਤਰੇ ਨਾਲ ਸਮੁੰਦਰ ਬਣਦਾ, ਤੇ ਗੱਲ ਸੱਚੀ ਹੈ ਕਿ ਜੇ ਤੁਸੀਂ ਥੋੜੀ ਥੋੜੀ ਚੀਜ਼ਾਂ ਦੇ ਵਿੱਚ ਐਫਰਟਸ ਪਾਉਣਾ ਸਟਾਰਟ ਕਰੋਗੇ ਦੈਨ ਯੂ ਵਿਲ ਬੀ ਸਕਸੈਸਫੁਲ ਵਨ ਡੇ ਫੋਰ ਸ਼ੋਰ। ਕਿਉਂਕਿ ਅੱਜ ਤੇ ਅੱਜ ਆਪਾਂ ਦੌਰ ਦੇ ਵਿੱਚ ਦੇਖੀਏ ਤਾਂ ਐਵਰੀਵਨ ਵਾਂਟ ਟੂ ਬੀ ਸਕਸੈਸਫੁਲ, ਐਵਰੀਵਨ ਵਾਂਟ ਟੂ ਡੂ ਸਮਥਿੰਗ ਇਨ ਦੇਅਰ ਲਾਈਫ, ਐਂਡ ਇਸੇ ਨਾਲ ਹੀ ਜਦੋਂ ਆਪਾਂ ਆਪਣੀ ਲਾਈਫ ਵੱਲ ਦੇਖਦੇ ਹਾਂ ਕਿ ਆਪਾਂ ਦੇਖਦੇ ਹਾਂ ਕਿ ਯਾਰ ਆਪਾਂ ਪਹਿਲਾਂ, ਤੁਸੀਂ ਕੰਪੇਅਰ ਕਰੋ ਆਪਣੀ ਅੱਜ ਦੀ ਲਾਈਫ ਜੋ ਤੁਸੀਂ ਜੀ ਰਹੇ ਹੋ ਤੇ ਜਿਹੜੀ ਪਹਿਲਾਂ ਵਾਲੀ ਲਾਈਫ ਤੁਸੀਂ ਜੀ ਰਹੇ ਸੀ, ਰਾਈਟ। ਜੇ ਤੁਸੀਂ ਅੱਜ 25 ਦੇ ਹੋ, 30 ਦੇ ਹੋ ਜਾਂ ਉਤੋਂ ਉੱਪਰ, ਤੁਸੀਂ ਇੱਕ ਟਾਈਮ ਤੇ ਟੀਨੇਜਰ ਸੀਗੇ, ਉਸ ਤੋਂ ਪਹਿਲਾਂ ਤੁਸੀਂ ਬੱਚੇ ਸੀ, ਤਾਂ ਜਾਂ ਉਦੋਂ ਤਾਂ ਉਹ ਚੀਜ਼ਾਂ ਤਬਦੀਲ ਹੋਈਆਂ। ਜਦੋਂ ਤੁਸੀਂ ਟੀਨੇਜਰ ਸੀਗੇ ਤੁਹਾਡੇ ਉਸ ਟਾਈਮ ਦੇ ਵਿੱਚ ਉਸ ਹਿਸਾਬ ਉਸ ਏਜ ਦੇ ਅਕੋਰਡਿੰਗ ਤੁਹਾਡੀਆਂ ਜਿਹੜੀਆਂ ਪ੍ਰੋਬਲਮ ਸੀ ਤੁਹਾਨੂੰ ਲੱਗਦਾ ਸੀ ਬਹੁਤ ਵੱਡੀਆਂ, ਤੇ ਜਦੋਂ ਤੁਸੀਂ ਛੋਟੇ ਬੱਚੇ ਸੀ ਤੁਹਾਨੂੰ ਲੱਗਦਾ ਸੀ ਯਾਰ ਰੋਣਾ ਪੈਂਦਾ ਤੁਰਨਾ ਪੈਂਦਾ, ਕਿਉਂਕਿ ਬੱਚੇ ਸੀ, ਉਦੋਂ ਤੁਹਾਨੂੰ ਲੱਗਦਾ ਸੀ ਯਾਰ ਇੰਨੀਆਂ ਜ਼ਿਆਦੀਆਂ ਪ੍ਰੋਬਲਮਸ, ਕਿਉਂ ਇੰਨੀਆਂ ਜ਼ਿਆਦਾ ਪ੍ਰੋਬਲਮਸ ਨੇ। ਤੇ ਹੁਣ ਤੁਸੀਂ ਵੱਡੇ ਹੋ ਗਏ ਹੋ, ਹੁਣ ਤੁਸੀਂ ਫੈਮਿਲੀ ਦਾ ਧਿਆਨ ਰੱਖਣਾ, ਹੁਣ ਤੁਸੀਂ ਕਮਾਉਣਾ ਹੈ, ਹੁਣ ਤੁਸੀਂ ਬਾਹਰ ਜਾਣਾ ਹੈ, ਤੇ ਤੁਹਾਨੂੰ ਲੱਗਦਾ ਕਿ ਯਾਰ ਕਿੰਨੀ ਵੱਡੀ ਚੀਜ਼ ਹੈ। ਇੱਕ ਟੀਨੇਜਰਸ ਕਹਿੰਦੇ ਨੇ ਕਿ ਅੱਛਾ ਛੇਤੀ ਵੱਡੇ ਹੋ ਜਾਈਏ, ਤਾਂ ਇਹ ਜਿਹੜੀ ਪ੍ਰੋਬਲਮਸ ਨੇ ਮੰਮਾ ਪਾਪਾ ਤੋਂ ਸੁਣਨਾ ਕਈ ਵਾਰੀ ਪੈ ਜਾਂਦਾ ਵੀ ਟਾਈਮ ਤੇ ਘਰ ਆ ਜਾਓ, ਇਹ ਵੋ ਹੈ ਨਾ, ਐਵੇਂ ਦੀ ਚੀਜ਼ਾਂ ਹੋ ਜਾਂਦੀਆਂ, ਤੇ ਫਿਰ ਆਪਾਂ ਲੱਗਦਾ ਕਿ ਨਹੀਂ ਯਾਰ ਵੱਡੇ ਹੋ ਜਾਓ, ਪੁੱਛ ਕੇ ਨੀ ਜਾਣਾ ਪਏਗਾ। ਸੋ ਹਰੇਕ ਏਜ ਦੇ ਹਿਸਾਬ ਦੇ ਨਾਲ ਨਾ ਆਪਣੀ ਮਾਇੰਡ ਜਿਹੜਾ ਮਾਇੰਡ ਸੈਟ ਉਹ ਵੀ ਚੇਂਜ ਹੁੰਦਾ ਰਹਿੰਦਾ। ਇਟਸ ਜਸਟ ਸਾਡਾ ਇਹ ਸਿਰਫ ਨਜ਼ਰੀਆ ਹੈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹਾਂ, ਅਸੀਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਯੂਨੋ ਲੈਣੇ ਆ ਕਿ ਆਪਾਂ ਨੂੰ ਹਰੇਕ ਚੀਜ਼ ਨੂੰ ਪੋਜ਼ਿਟਿਵ ਵੇ ਦੇ ਵਿੱਚ ਲੈਣਾ ਚਾਹੀਦਾ, ਕਿਉਂਕਿ ਜੇ ਆਪਾਂ ਕਿਸੇ ਟਾਈਮ ਬੱਚੇ ਸੀ ਆਪਾਂ ਫਿਰ ਟੀਨੇਜਰ ਬਣੇ ਉਸ ਤੋਂ ਬਾਅਦ ਹੁਣ ਆਪਾਂ ਐਡਲਟ ਆ ਤੇ ਉਸ ਤੋਂ ਬਾਅਦ ਹੋ ਸਕਦਾ ਆਪਾਂ ਹੋ ਸਕਦਾ ਨੀ ਅਫਕੋਰਸ ਆਪਾਂ ਸਾਰਿਆਂ ਨੇ ਇੱਕ ਟਾਈਮ ਤੇ ਆ ਕੇ ਬਜ਼ੁਰਗ ਵੀ ਬਣਨਾ ਤੇ ਉਹ ਸਾਰੀ ਜਿਹੜੀ ਜਰਨੀ ਹੈ ਨਾ ਤੁਸੀਂ ਇੱਕ ਟਾਈਮ ਤੇ ਜਦੋਂ ਬੈਠ ਕੇ ਸੋਚੋਗੇ ਇਟਸ ਅ ਬਿਊਟੀਫੁਲ ਜਰਨੀ ਤਾਂ ਫਿਰ ਜੋ ਵੀ ਤੁਹਾਡੀ ਲਾਈਫ ਹੁੰਦੀ ਹੈ ਉਹਨੂੰ ਹੱਸ ਕੇ ਲਓ ਬਿਕਾਜ਼ ਜੇ ਤੁਸੀਂ ਹੱਸ ਕੇ ਲੈਂਦੇ ਹੋ ਚੀਜ਼ ਨੂੰ ਤਾਂ ਫਿਰ ਆਈ ਗੈਸ ਕਿ ਹਰੇਕ ਚੀਜ਼ ਦੀ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਇੱਕ ਬਿਊਟੀਫੁਲ ਜਰਨੀ ਬਣ ਜਾਂਦੀ ਹੈ ਤੇ ਇਸੇ ਨਾਲ ਹੀ ਹੋਰ ਇਹਦੇ ਬਾਰੇ ਗੱਲ ਕਰੀਏ ਤਾਂ ਜਿਵੇਂ ਆਪਾਂ ਤੂਫਾਨ ਦੀ ਗੱਲ ਕਰੀਏ ਤੂਫਾਨ ਤਾਂ ਹਰ ਕਿਸੇ ਦੀ ਲਾਈਫ ਦੇ ਵਿੱਚ ਆਉਂਦਾ ਹੈ ਜੇ ਆਪਾਂ ਛੋਟੀ ਛੋਟੀ ਤੂਫਾਨ ਨੂੰ ਮੈਂ ਇੱਥੇ ਪ੍ਰੋਬਲਮਸ ਕਹਾਂਗੀ ਬਹੁਤ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਸਾਡੀ ਲਾਈਫ ਦੇ ਵਿੱਚ ਰਾਈਟ ਬਟ ਉਹਨੂੰ ਟੈਕਲ ਕਿੱਦਾਂ ਕਰਨਾ ਹੈ ਉਹ ਸਾਡੇ ਤੇ ਹੈ ਜੋ ਇਨਸਾਨ ਹੌਸਲਾ ਰੱਖ ਕੇ ਖੜ ਜਾਂਦਾ ਹੈ ਉਹੀ ਫਿਰ ਐਟ ਦ ਐਂਡ ਆਫ ਦ ਡੇ ਹੁੰਦਾ ਹੈ ਕਿਉਂਕਿ ਜਦ ਤਕਲੀਫਾਂ ਨੂੰ ਆਪਣਾ ਜੀਵਨ ਦਾ ਹਿੱਸਾ ਐਂਡ ਯੂ ਆਰ ਲਾਈਕ ਓਕੇ ਜੇ ਮੈਨੂੰ ਖੁਸ਼ੀ ਮਿਲ ਰਹੀ ਹੈ ਦੈਟ ਆਲਸੋ ਪਾਰਟ ਆਫ ਮਾਈ ਲਾਈਫ ਤੇ ਜੇ ਮੈਨੂੰ ਕੋਈ ਪ੍ਰੋਬਲਮ ਹੋ ਰਹੀਆਂ ਨੇ ਉਹ ਵੀ ਮੇਰੀ ਲਾਈਫ ਦਾ ਹੀ ਇੱਕ ਪਾਰਟ ਨੇ ਤਾਂ ਤੁਸੀਂ ਵੀ ਵੱਡੇ ਬੰਦੇ ਨਹੀਂ ਬਣ ਸਕਦੇ ਜੇ ਤੁਸੀਂ ਇਹ ਸੋਚਦੇ ਹੋ ਕਿ ਨਹੀਂ ਯਾਰ ਤਕਲੀਫਾਂ ਤਾਂ ਬਸ then you have to be positive in any situation which comes in your life just imagine je ਤੁਸੀਂ ਕੰਮ ਤੇ ਜਾਓ ਹੈ ਨਾ ਜਿਹੜੀ ਕੰਮ ਤੇ ਜਾਂਦੇ ਵਕਤ ਜਿਹੜੀ ਸੜਕ ਹੈ ਨਾ ਉੱਥੇ ਤੁਸੀਂ ਜਾ ਰਹੇ ਹੋ ਟੁੱਟੀ ਫੁੱਟੀ ਹੈ ਜਾਂ ਫਿਰ ਤੁਸੀਂ ਲਾਈਟਾਂ ਹੋ ਗਈਆਂ ਹੈ ਨਾ ਤੁਸੀਂ ਲੇਟ ਹੋ ਗਏ 10 ਮਿੰਟ ਲਾਈਕ ਯਾਰ ਮੈਂ ਤੱਕ ਪਹੁੰਚਣਾ ਸੀ ਆਈ ਡਿਡਨਟ ਅਰਾਈਵ ਦੈਟ ਟਾਈਮ ਤੇ ਯਾਰ ਹੁਣ ਕੀ ਹੋਊਗਾ ਇਟਸ ਓਕੇ ਤੁਸੀਂ ਥੋੜੀ ਦੇਰ ਪਹਿਲਾਂ ਚਲੋ ਜੇ ਤੁਸੀਂ ਟਾਈਮ ਤੇ ਪਹੁੰਚਣਾ ਆ ਠੀਕ ਹੈ ਥੋੜੀ ਦੇਰ ਪਹਿਲਾਂ ਚਲੋ ਤੇ ਤੁਸੀਂ ਥੋੜੇ ਜਿਹੇ ਲੇਟ ਹੋ ਗਿਆ ਓਕੇ ਦੇਰ ਮਾਈਟ ਬੀ ਸਮ ਰੀਜ਼ਨ ਦੈਟ ਯੂ ਵਰ ਨਾਟ ਔਨ ਟਾਈਮ ਦੇਰ ਤਾਂ ਫਿਰ ਇਟਸ ਓਕੇ ਜਸਟ ਬੀ ਥੈਂਕਫੁਲ ਫੋਰ ਗ੍ਰੇਟਫੁਲ ਫੋਰ ਐਵਰੀਥਿੰਗ ਐਵਰੀ ਮਿੰਟ ਜੋ ਤੁਹਾਡੀ ਲਾਈਫ ਦੇ ਵਿੱਚ ਹੈ ਜੇ ਤੁਸੀਂ ਉਹ ਸਟੋਰੀ ਸੁਣੀ ਹੋਏਗੀ ਕਿ ਪਿੱਛੇ ਜੇ ਇੰਡੀਆ ਦੇ ਵਿੱਚ ਇੱਕ ਟ੍ਰੇਨ ਸੀਗੀ ਤੇ ਉਹਦਾ ਲਾਈਕ ਇਟ ਗੋਟ ਬਲਾਸਟ ਤੇ ਜਿਹੜੇ ਬੰਦੇ ਨਹੀਂ ਸੀ ਉਸ ਟ੍ਰੇਨ ਦੇ ਵਿੱਚ ਉਹਨਾਂ ਨੂੰ ਪੁੱਛਿਆ ਤੇ ਕੋਈ ਕਹਿੰਦਾ ਮੇਰੇ ਕੱਪੜੇ ਤੇ ਚਾਹ ਗਿਰ ਗਈ ਸੀ ਕੋਈ ਕਹਿੰਦੇ ਕਿ ਅਸੀਂ ਵੈਸੇ ਹੀ ਲੇਟ ਹੋ ਗਏ ਸੀਗੇ ਐਂਡ ਦੇ ਉਹਨਾਂ ਦੀ ਲਾਈਫ ਸੇਫ ਹੋ ਗਈ ਰਾਈਟ ਸੋ ਇਟਸ ਓਕੇ ਇਫ ਯੂ ਆਰ ਗੈਟਿੰਗ ਲੇਟ ਕਿਸੇ ਚੀਜ਼ ਤੋਂ ਜਾਂ ਤੁਹਾਡੀ ਲਾਈਫ ਦੇ ਵਿੱਚ ਜੋ ਤੁਸੀਂ ਗੋਲਸ ਚਾਹੁੰਦੇ ਹੋ ਜੋ ਤੁਸੀਂ ਮਤਲਬ ਆਪਣੀ ਲਾਈਫ ਦੇ ਵਿੱਚ ਸਕਸੀਡ ਹੋਣਾ ਚਾਹੁੰਦੇ ਤੁਹਾਡਾ ਥੋੜਾ ਜਿਹਾ ਡਿਲੇ ਹੋ ਰਿਹਾ ਦੈਟਸ ਓਕੇ ਦੈਟਸ ਫੋਰ ਸਮਥਿੰਗ ਬਿਕੋਜ਼ ਕਿਉਂਕਿ ਬਹੁਤ ਵਧੀਆ ਚੀਜ਼ ਤੁਹਾਡੀ ਲਾਈਫ ਦੇ ਵਿੱਚ ਆ ਰਹੀ ਹੈ ਬਹੁਤ ਵੱਡੀ ਚੀਜ਼ ਆ ਰਹੀ ਹੈ ਹੋ ਸਕਦਾ ਤੁਸੀਂ ਇੱਕ ਛੋਟਾ ਜਿਹਾ ਇੱਕ ਫੁੱਲ ਕਰਕੇ ਰੋ ਰਹੋ ਕਿ ਯਾਰ ਮੈਨੂੰ ਆਹ ਫੁੱਲ ਨਹੀਂ ਮਿਲ ਰਿਹਾ ਆਈ ਵਾਂਟ ਦਿਸ ਇਨ ਮਾਈ ਲਾਈਫ ਬਟ ਹੋ ਸਕਦਾ ਰੱਬ ਨੇ ਤੁਹਾਡੇ ਵਾਸਤੇ ਪੂਰਾ ਬਗੀਚਾ ਪਲਾਨ ਕੀਤਾ ਹੋਇਆ ਸੋ ਜਸਟ ਹੈਵ ਪੇਸ਼ੈਂਸ ਐਂਡ ਸੇ ਥੈਂਕਸ ਐਂਡ ਬੀ ਗ੍ਰੇਟਫੁਲ ਫੋਰ ਐਵਰੀਥਿੰਗ ਯੂ ਹੈਵ ਐਂਡ ਇਸੇ ਨਾਲ ਹੀ ਸਾਡੇ ਅਰਵਿੰਦ ਜੀ ਮੈਂ ਅਰਵਿੰਦ ਜੀ ਨੂੰ ਪੁੱਛਣਾ ਚਾਹਾਂਗੀ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਚੀਜ਼ ਨੂੰ ਲੈ ਕੇ ਜੀ ਅਰਵਿੰਦ ਜੀ
ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਨੂਰ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ ਬਹੁਤ ਵਧੀਆ ਜੇ ਤੁਹਾਡੇ ਥੋਟ ਆਫ ਦਾ ਡੇਜ਼ ਹੈਗੀਆਂ ਬਿਲਕੁਲ ਜੀ ਅਸੀਂ ਜਾਰੀ ਰੱਖਾਂਗੇ ਸਾਡੇ ਨਾਲ ਕੁਛ ਹੀ ਦੇਰ ਦੇ ਵਿੱਚ ਸਾਡੇ ਨਾਲ ਜੁਗਵੀਰ ਜਸਪਾਲ ਸਾਹਿਬ ਗਰੁੱਪ ਵਾਈ ਮੀਡੀਆ ਸਮੂਹ ਦੇ ਸੀਓ ਜੁਗਵੀਰ ਜਸਪਾਲ ਸਾਹਿਬ ਜੋੜ ਰਹੇ ਹਾਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਬਹੁਤ ਵੱਡੀਆਂ ਅਪਡੇਸ਼ਨ ਚੱਲ ਰਹੀਆਂ ਟੈਰਿਫ ਕੱਲ ਦੇ ਦਿਨ ਅਗਰ ਦੇਖਿਆ ਜਾਏ 2 ਦਿਨ ਬਾਅਦ ਲਿਬਰੇਸ਼ਨ ਡੇ ਜੋ ਡੋਨਲਡ ਟਰੰਪ ਸਾਹਿਬ ਨੇ ਗੱਲਬਾਤ ਹੈਗੀ ਹੈ ਉਹਦੇ ਤੇ ਗੱਲਬਾਤ ਕਰੂੰਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਟੈਰਿਫਸ ਹੈ ਉਹ ਕਿਸ ਤਰ੍ਹਾਂ ਇੰਪੈਕਟ ਕਰੂੰਗੇ ਅੱਜ ਮੈਂ ਜ਼ਰੂਰ ਦੇਖ ਰਿਹਾ ਸੀ ਕਿ ਇਹ ਕਿਆ ਜ਼ਰੂਰ ਹੈ ਜਗਵੀਰ ਜਸਵਾਲ ਸਾਹਿਬ ਕੋਲ ਮੇਰਾ ਆਪਣਾ ਨਿੱਜੀ ਕੁਐਸਚਨ ਹੋਊਗਾ ਜਦੋਂ ਲਾਈਵ ਸ਼ੋਅਸ ਵੀ ਆ ਰਹੇ ਹੈਗੇ ਹੈ ਕਿ ਇਹ ਜਿਹੜੇ ਟੈਰਿਫਸ ਹੈ ਕਿਆ ਇਹ ਪੋਜ਼ਿਟਿਵਲੀ ਸਾਡੀ ਇਕਾਨਮੀ ਨੂੰ ਇੰਪੈਕਟ ਕਰ ਸਕਦੇ ਆ ਕਿਉਂਕਿ ਹਰੇਕ ਜਣਾ ਨੈਗੇਟਿਵ ਦੀ ਗੱਲ ਕਰ ਰਿਹਾ ਕਈ ਜਣੇ ਨੁਕਸਾਨ ਦੀ ਗੱਲ ਕਰ ਰਿਹਾ ਲੇਕਿਨ ਅਗਰ ਦੇਖਿਆ ਜਾਵੇ ਤਾਂ ਸਾਡੀ ਲੋਕਲ ਇਕਾਨਮੀਜ਼ ਇਹਦੇ ਨਾਲ ਜਿਹੜੀ ਹੈਗੀ ਹੈ ਜ਼ਰੂਰ ਪ੍ਰੋਫਿਟੇਬਲਸ ਹੋ ਰਹੀਆਂ ਜਿੰਨੇ ਵੀ ਲੋਕਲ ਸਪਲਾਇਰਸ ਆ ਲੋਕਲ ਚੇਨਸ ਹੈ ਲੋਕਲ ਵੱਡੇ ਕੈਰੀ ਐਂਡ ਫਾਰਵਰਡ ਵਾਲੇ ਜਿਹੜੇ ਸਟੋਕਸ ਕਰਦੇ ਹੈਗੇ ਆ ਮੈਂ ਕਹਿਣਾ ਚਾਹੁੰਗਾ ਬੜੇ ਬੜੇ ਜਿਹੜੇ ਸਟੋਕਿਸਟ ਹੈਗੇ ਆ ਉਹਨਾਂ ਕੋਲ ਅਗਰ ਪੁੱਛਿਆ ਜਾਵੇ ਉਹਨਾਂ ਦੇ ਵਰਕਰਸ ਤੋਂ ਪੁੱਛਿਆ ਜਾਵੇ ਤਾਂ ਉਹਨਾਂ ਦੇ ਕੰਮ ਬਹੁਤ ਵਧੀਆ ਤਰ੍ਹਾਂ ਚੱਲਣ ਲੱਗ ਚੁੱਕੇ ਹੈਗੇ ਆ ਅਗਰ ਜਾਵੇ ਆਹ ਜਿਹੜੇ ਮਹੀਨੇ ਹੁੰਦੇ ਆ ਆਹ ਜਿਹੜੇ ਮਹੀਨੇ ਹੁੰਦੇ ਆ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹ ਜ਼ਰੂਰ ਮੰਦਾ ਟਾਈਪ ਹੁੰਦਾ ਕਿ ਕਿਉਂਕਿ ਮੌਸਮ ਦੀ ਮਾਰ ਹੁੰਦੀ ਹੈ ਤੇ ਉਸ ਤੋਂ ਜਿਹੜਾ ਫੈਸਟੀਵਲ ਸੀਜ਼ਨ ਤੋਂ ਬਾਅਦ ਜ਼ਰੂਰ ਜਿਹੜਾ ਹੈਗਾ ਮਾਰਕੀਟ ਵਿੱਚ ਮੰਦਾ ਹੁੰਦਾ ਲੇਕਿਨ ਦੇਖਿਆ ਜਾਵੇ ਤਾਂ ਸਟੋਕਸ ਕਿਸ ਤਰ੍ਹਾਂ ਜਿਹੜੇ ਹੈਗੇ ਆ ਚੱਲ ਰਹੇ ਹੈਗੇ ਆ। ਜਰੂਰ ਹੈ ਜੀ, ਇਹਦੇ ਤੇ ਜਰੂਰ ਗੱਲਬਾਤ ਕਰਾਂਗੇ, ਲੇਕਿਨ ਜਿਹੜੀ ਮੌਸਮ ਦੀ ਮਾਰ ਜਿਹੜਾ ਅਗਰ ਦੇਖਿਆ ਜਾਵੇ, ਤੁਸੀਂ ਅਗਰ ਅੰਟਾਰੀਓ ਅਜੇ ਬ੍ਰੈਂਪਟਨ ਦੇ ਵਿੱਚ ਉਹ ਚੀਜ਼ਾਂ ਨਹੀਂ ਦਿਖਾਈ ਦੇ ਰਹੀਆਂ ਹੈਗੀਆਂ, ਲੇਕਿਨ ਅੰਟਾਰੀਓ ਦੇ ਵਿੱਚ ਜਿਹੜੀ ਖਬਰ ਨੇ ਪਿਛਲੇ ਕਈ ਦਿਨਾਂ ਦੇ ਇੰਪੈਕਟ ਕੀਤਾ ਹੈਗਾ, ਜਿਹੜੇ ਕੰਟਰੀ ਸਾਈਡ ਦੇ ਜਿਹੜੇ ਸਾਡੇ ਕੈਨੇਡੀਅਨਸ ਖਾਸ ਕੇ ਅੰਟਾਰੀਅਨਸ ਰਹਿ ਰਹੇ ਹੈਗੇ ਆ, ਉਹਨਾਂ ਦੀ ਲਾਈਫ ਜ਼ਰੂਰ ਇੰਪੈਕਟ ਕੀ ਹੈ। 2013 ਦਾ ਮੈਨੂੰ ਯਾਦ ਹੈ, ਡਗ ਫੋਰਡ ਸਾਹਿਬ ਨਾਲ ਕੌਣ ਨਹੀਂ ਗੱਲ ਕਰ ਸਕਦੇ, ਫੋਰਡ ਜਿਹੜੇ ਜਿਹੜੇ ਇਹਨਾਂ ਦੇ ਬ੍ਰਦਰ ਸੀ ਫੋਰਡ ਸਾਹਿਬ, ਜਿਹੜੇ ਫੋਰਡ ਟੋਰਾਂਟੋ ਦੇ ਮੇਅਰ ਸੀ ਉਸ ਟਾਈਮ, ਆਈਸ ਫ੍ਰੀਜਿੰਗ ਆਈਸ ਤੇ ਸਨੋ ਆਈਸ ਜਿਹੜੀ ਹੈਗੀ ਆ ਉਹਦੇ ਕਰਕੇ ਸਾਡੇ ਕਈ ਜਗ੍ਹਾ ਤੇ ਜਿਹੜੇ ਪੇੜ ਗਿਰ ਗਏ। ਉਸੀ ਤਰ੍ਹਾਂ ਦਾ ਜਿਹੜਾ ਅਗਰ ਦੇਖਿਆ ਜਾਵੇ ਉਸ ਲੈਵਲ ਦਾ ਨਹੀਂ ਹੈ, ਲੇਕਿਨ ਉਸੀ ਤਰ੍ਹਾਂ ਦਾ ਜਿਹੜਾ ਹੈਗਾ ਜਿਹੜੀ ਪਰਿਸਥਿਤੀਆਂ ਹੁਣ ਅੰਟਾਰੀਓ ਦੇ ਵਿੱਚ ਬਣੀਆਂ ਹੋਈਆਂ, ਫ੍ਰੀਜਿੰਗ ਰੇਨ ਨੇ ਲਗਭਗ ਜਿਹੜੇ ਹੈਗੇ ਆ ਕਾਫੀ ਬਰਿਕਸ਼ ਤੁਹਾਡੇ ਸਾਹਮਣੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਗਰਾ ਦਿੱਤਾ ਗਿਆ ਹੈਗਾ, ਉਹਦੇ ਕਰਕੇ ਮੌਸਮ ਦੀ ਮਾਰ ਕਰਕੇ ਕਈ ਜਿਹੜੇ ਬਰਿਕਸ਼ ਹੈ ਉਹ ਗਿਰ ਚੁੱਕੇ ਹੈਗੇ ਆ। 400,000 ਲੋਕ ਕਹਿ ਸਕਦੇ ਹਾਂ ਕਿ ਇਹ ਟਾਈਮ ਦੇ ਟਾਈਮ ਅਕੋਰਡਿੰਗ ਵਧੇ ਘਟੇ ਹੈਗੇ ਆ, 400,000 ਲੋਕ ਵਿਦਆਊਟ ਪਾਵਰ ਜਿਹੜੇ ਕਰੋਸ ਅੰਟਾਰੀਓ ਦੇ ਵਿੱਚ ਰਹੇ ਆ। ਮੈਂ ਜ਼ਰੂਰ ਆਪਣੇ ਲਾਈਫ ਟਰਮ ਦਾ ਐਕਸਪੀਰੀਅੰਸ ਅਗਰ ਦੇਖਾਂ ਜਾਵਾਂ ਤਾਂ 2012 2013-14 ਦੇ ਵਿੱਚ ਜਿਹੜਾ ਆਊਟਰੇਜ ਲਾਈਟ ਆਊਟਰੇਜ ਹੋਇਆ ਸੀ, ਲੇਕਿਨ ਇਸ ਟਾਈਮ ਜਿਹੜਾ ਤੁਸੀਂ ਦੇਖੋਗੇ ਕੰਟਰੀ ਸਾਈਡ ਦੇ ਵਿੱਚ ਹੋਇਆ ਜੀ। ਹਾਈਡਰੋ ਵਨ ਦੇ ਕਰੂ ਨੇ ਕਿਹਾ ਕਿ ਉਹਨਾਂ ਨੇ ਰਿਸਟੋਰ ਕਰ ਚੁੱਕੇ ਹਨ ਜੀ 358,000 ਕਸਟਮਰ ਦੇ, ਜਦ ਇਹ ਸਟਰੋਮ ਸਟਾਰਟ ਹੋਇਆ ਹੈਗਾ। 400,000 ਜਿਹੜੇ ਹੈਗੇ ਆ ਹਾਈਡਰੋ ਵਨ ਦੇ ਕਸਟਮਰ ਅਕਰੋਸ ਦਾ ਪ੍ਰੋਵਿੰਸ ਜਿਹੜੇ ਹੈਗੇ ਆ ਆਰ ਸਟਿਲ ਵਿਦਆਊਟ ਪਾਵਰ ਅਕੋਰਡਿੰਗ ਟੂ ਹਾਈਡਰੋ ਵਨ, ਜਿਹੜਾ ਕਿ ਜਦੋਂ ਦਾ ਸਟੋਰ ਸਟਾਰਟ ਹੋਇਆ। ਸਿਟੀ ਆਫ ਓਰੀਲੀਆ ਨੇ ਉਹਨਾਂ ਨੇ ਡਿਕਲੇਅਰ ਕੀਤਾ ਜੀ ਸਟੇਟ ਆਫ ਐਮਰਜੈਂਸੀ, ਤੇ ਐਡਵਾਈਜ਼ਰੀਜ਼ ਜਿਹੜੀਆਂ ਹੈਗੀਆਂ ਭੇਜੀਆਂ ਜਾ ਰਹੀਆਂ, ਜਿਹੜੀਆਂ ਲੋਕਾਂ ਨੂੰ ਦੱਸੀਆਂ ਜਾ ਰਹੀਆਂ ਕਿ ਫ੍ਰੀਜਿੰਗ ਰੇਨ ਮਤਲਬ ਜਿਹੜੀ ਹੈਗੀ ਆ ਜਿਹੜੀ ਐਂਡ ਕਰ ਚੁੱਕੀ ਹੈ ਟੋਰਾਂਟੋ ਦੇ ਵਿੱਚ। ਜ਼ਰੂਰ ਹੈ ਜੀ, ਇਹ ਜਿਹੜੀ ਪਰਿਸਥਿਤੀਆਂ ਬਣੀਆਂ ਹੋਈਆਂ ਆ ਜਿਹੜੀ ਇਹਦੇ ਵਿੱਚ 300,000 ਜਿਹੜੇ ਹੈਗੇ ਆ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀ ਫ੍ਰੀਜਿੰਗ ਰੇਨ ਦੇ ਨਾਲ ਜਿਹੜਾ ਕਈ ਜਿਹੜੇ ਹੈਗੇ ਆ ਜਿਹੜੇ ਰੇਨ ਹੈ ਸੈਂਟਰਲ ਲੈਫਟ ਪਾਰਟ ਅਗਰ ਦੇਖਿਆ ਜਾਵੇ ਅੰਟਾਰੀਓ ਦਾ ਲੈਫਟ ਪਾਰਟ ਆਫ ਦਾ ਸੈਂਟਰਲ ਐਂਡ ਈਸਟਰਨ ਅੰਟਾਰੀਓ ਦੇ ਵਿੱਚ ਜਿਹੜੀ ਕਿ ਜਿਹੜੀਆਂ ਉਹਨਾਂ ਦੀਆਂ ਸੜਕਾਂ ਹੈਗੀਆਂ ਆਈਸ ਤੇ ਜਿਹੜੇ ਹੈਗੇ ਖਾਸ ਕੇ ਬ੍ਰਿਕਸ਼ਾਂ ਨਾਲ ਗਿਰੀਆਂ ਹੋਈਆਂ ਦਿਖਾਈ ਦੇ ਰਹੀਆਂ ਹੈਗੀਆਂ। ਪਾਵਰ ਲਾਈਨਸ ਤੇ ਡਿਲੇਡ ਜਿਹੜੇ ਹੈਗੀਆਂ ਟਰੈਵਲਸ ਵੀ ਦਿਖ ਰਹੇ ਹੈਗੇ ਏਰੀਆਜ਼ ਨੀਅਰ ਓਰੀਲੀਆ ਬੈਰੀ ਜਿਹੜਾ ਹੈਗਾ ਉੱਥੇ ਜ਼ਿਆਦਾ ਸਟਰੋਮ ਹਾਰਡੈਸਟ ਹੋਇਆ ਜੀ ਲੇਟ ਸੈਟਰਡੇ ਨਾਈਟ ਨੂੰ। ਜਿਹੜੇ ਨੰਬਰ ਆਫ ਜਿਹੜੇ ਯੂਟਿਲਿਟੀ ਵਰਕਰਸ ਕਰੂ ਹੈਗੇ ਆ ਉਹ ਲਗਭਗ ਦਿਨ ਰਾਤ ਕੰਮ ਕਰ ਰਹੇ ਹੈ, ਐਤਵਾਰ ਨੂੰ ਵੀ ਉਹਨਾਂ ਨੇ ਦਿਨ ਰਾਤ ਕੰਮ ਕੀਤਾ ਟੂ ਰਿਸਟੋਰ ਦਾ ਜਿਹੜੀ ਕਿ ਇਲੈਕਟ੍ਰੀਸਿਟੀ ਨੂੰ ਰਿਸਟੋਰ ਕੀਤੀ ਜਾਵੇ। ਜ਼ਰੂਰ ਹੈ ਜੀ, ਜਿਹੜੇ ਅਕਰੋਸ ਦਾ ਜਿਹੜਾ ਕਸਟਮਰਸ ਹੈਗੇ ਆ ਕੰਪਨੀ ਦੇ ਜਿਸ ਤਰ੍ਹਾਂ ਦੇ ਆਂਕੜੇ ਦਿਖ ਰਹੇ ਹੈਗੇ ਤੁਹਾਡੇ ਸਾਹਮਣੇ, ਜਿਹੜੀ ਫੋਟੋਜ਼ ਦਿਖ ਰਹੀਆਂ ਹੈਗੀਆਂ ਇਹ ਤੁਹਾਡੇ ਸਾਹਮਣੇ ਹੈਗੀਆਂ। ਇਹ ਜ਼ਰੂਰ ਹੈ ਜੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕਰੂ ਮੈਂਬਰਸ ਵਾਸਤੇ, ਜਿਹੜੇ ਕਰੂਜ਼ ਹੈ ਕੰਪਨੀਜ਼ ਦੇ ਕਰੂ ਹੈ ਜਿਹੜੇ ਰਿਲੇਟਡ ਟੂ ਇਲੈਕਟ੍ਰੀਸਿਟੀ ਉਹਨਾਂ ਵਾਸਤੇ ਬਹੁਤ ਵੱਡਾ ਚੈਲੰਜ ਹੈ, ਲੇਕਿਨ ਐਤਵਾਰ ਦਾ ਵੀਕਐਂਡ ਦਾ ਦਿਨ ਰਾਤ ਉਹ ਕੰਮ ਕਰ ਰਹੇ ਹੈ ਟੂ ਰਿਸਟੋਰ ਦਾ ਪਾਵਰ ਟੂ ਦੀ ਜਿਹੜੀ ਅੰਟਾਰੀਓ ਜਿਹੜੀਆਂ ਹੈਗੀਆਂ। ਜ਼ਰੂਰ ਹੈ ਜੀ ਇੱਕ ਜਿਹੜਾ ਕੁਸ਼ਚਨ ਮਾਰਕ ਇਹ ਵੀ ਆ ਰਿਹਾ ਕਿ ਹਾਲੇ ਸਾਲਾਂ ਦੇ ਵਿੱਚ ਹੀ ਕਲਾਈਮੇਟ ਚੇਂਜ ਦਾ ਬਹੁਤ ਵੱਡਾ ਸਾਡੀ ਕੰਟਰੀ ਦੇ ਵਿੱਚ ਇੰਪੈਕਟ ਪੈ ਰਿਹਾ ਹੈਗਾ। ਜਦ ਕੁਛ ਨਾ ਕੁਛ ਹਾਰਸ਼ ਵੈਦਰ ਆਉਂਦਾ ਤਾਂ ਉਹ ਜ਼ਰੂਰ ਲੋਕਾਂ ਨੂੰ ਪ੍ਰਭਾਵਿਤ ਕਰਦਾ, ਲੋਕਾਂ ਦੀ ਲਾਈਫ ਨੂੰ ਪ੍ਰਭਾਵਿਤ ਕਰਦਾ, ਲੋਕਾਂ ਦੀ ਵੇ ਆਫ ਲਾਈਫ ਨੂੰ ਵੀ ਜਿਹੜਾ ਹੈਗਾ ਪੈਟਰਨ ਚੇਂਜ ਹੁੰਦਾ। ਇਹਦੇ ਨਾਲ ਜਿਹੜੀ ਵੀ ਡਿਲੇਸ ਹੁੰਦੀਆਂ, ਜਿਹੜੀ ਵੀ ਡਿਸਟਰਕਸ਼ਨ ਹੋ ਰਹੀਆਂ ਹੈਗੀਆਂ, ਇਹਦੇ ਕਰਕੇ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਤੇ ਪਲੱਸ ਜਿਹੜਾ ਵਿੱਤੀ ਭਾਰ ਉੱਥੇ ਦੀ ਸਿਟੀ ਉੱਥੇ ਦੇ ਲੋਕਾਂ ਉੱਤੇ ਪੈਂਦਾ ਹੈਗਾ, ਕਿਉਂਕਿ ਬਿਕੋਜ਼ ਤੁਸੀਂ ਦੇਖੋਗੇ ਕਿ ਨੰਬਰ ਆਫ ਵਰਕ ਆਵਰ ਲੋਸ ਵੀ ਹੁੰਦਾ। ਇਹਦੇ ਨਾਲ ਜਿਹੜੇ ਸਿਟੀ ਨੇ ਪੈਸੇ ਸਰਵਿਸਿਸ ਨੂੰ ਦੇਣੇ ਆ, ਹੁਣ ਇਹਨਾਂ ਦੇ ਵਿੱਚ ਲੱਗੂਗੇ ਸੜਕਾਂ ਸਾਫ਼ ਕਰਨ ਨੂੰ ਪਲੱਸ ਰਿਸਟੋਰ ਜਿਹੜੀ ਪਾਵਰਸ ਨੂੰ ਰਿਸੋਰਸ ਕਰਨ ਵਾਸਤੇ ਲੋਕਾਂ ਦੀ ਸੇਫਟੀ ਉੱਤੇ ਐਡੀਸ਼ਨਲ ਬਜਟ ਵਿਲ ਬੀ ਐਲੋਕੇਟਿਡ ਫੋਰ ਦਿਸ ਡਿਵਾਸਟੇਸ਼ਨ ਜਿਹੜੀਆਂ ਚੀਜ਼ਾਂ ਦੇ ਨਾਲ ਜਿਹੜੀ ਹੈਗੀ ਆ। ਅਤੇ ਮੈਂ ਜ਼ਰੂਰ ਜਿਹੜੀਆਂ ਹੈਗੀਆਂ ਖ਼ਬਰਾਂ ਅਸੀਂ ਜਿਹੜੀਆਂ ਅਸੀਂ ਸਾਡੇ ਨਾਲ ਕੁਛ ਹੀ ਦੇਰ ਦੇ ਵਿੱਚ ਸਾਡੇ ਨਾਲ ਜੁਗਵੀਰ ਜੈਸਵਾਲ ਸਾਹਿਬ ਜੁੜੂਗੇ। ਜ਼ਰੂਰ ਮੈਂ ਦੱਸਣਾ ਚਾਹੂੰਗਾ ਇਹਦੇ ਨਾਲ ਹੀ ਅਗਰ ਦੇਖਿਆ ਜਾਵੇ ਪੋਲੀਟੀਕਲ ਸਮੀਕਰਨ ਦੇ ਵਿੱਚ ਮਾਰਕ ਕਾਰਨੀ ਸਾਹਿਬ ਅਗਰ ਦੇਖਿਆ ਜਾਵੇ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਇੱਕ ਸਕਸੈਸ ਰੇਟ ਕੰਨੀ ਵੱਧ ਰਹੇ ਹਾਂ, ਦਿਨ ਬਰ ਦਿਨ ਵੱਧ ਰਹੇ ਹਾਂ। ਕਰਨੀ ਸਾਹਿਬ ਦੀ ਜਿਹੜੀ ਲਿਬਰਲ ਪਾਰਟੀ ਹੈਗੀ, ਹੁਣ ਮੈਂ ਕਿਉਂ ਕਿਹਾ ਕਿ ਕਰਨੀ ਸਾਹਿਬ ਦੀ ਲਿਬਰਲ ਪਾਰਟੀ, ਬਿਕੋਜ਼ ਲਿਬਰਲ ਵਿਦਆਊਟ ਕਰਨੀ ਯੂ ਕੈਨ ਐਕਸਪਲੇਨ ਇਟ, ਲੇਕਿਨ ਕਰਨੀ ਸਾਹਿਬ ਦਾ ਨਾਮ ਜਦ ਵੀ ਜੁੜਿਆ ਲਿਬਰਲ ਪਾਰਟੀ ਨਾਲ, ਉਹ ਲਿਬਰਲ ਪਾਰਟੀ ਲਿਬਰਲ ਪਾਰਟੀ ਨਹੀਂ ਰਹੀ। ਲੇਕਿਨ ਗਰਾਊਂਡ ਵਰਕ ਦੇ ਵਿੱਚ ਅਗਰ ਦੇਖਿਆ ਜਾਵੇ, ਪੇਪਰ ਦੇ ਵਿੱਚ ਉਹੀ ਸੇਮ ਟੀਮ ਹੈ, ਉਹੀ ਸੇਮ ਲੀਡਰਸ ਹੈਗੇ ਆ ਜਿਹੜੇ ਕਿ ਇਲੈਕਸ਼ਨ ਲੜਨਾ ਨਹੀਂ ਚਾਹੁੰਦੇ ਸੀ, ਆਪਣੇ ਆਪਣੇ ਪਰਸਨਲ ਰੀਜ਼ਨਸ ਉਹਨਾਂ ਨੇ ਡਿਕਲੇਅਰ ਕਰ ਦਿੱਤੇ ਸੀ ਕਿ ਅਸੀਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ, ਜਾਏ ਇਹਦੇ ਵਿੱਚ ਅਨੀਤਾ ਆਨੰਦ ਹੋਣ ਜਾਂ ਕਈ ਲੀਡਰਸ ਹੋਣ, ਜਿਨ੍ਹਾਂ ਨੇ ਹੁਣ ਨਾਮ ਵਾਪਸ ਲੈ ਲਿਆ ਤੇ ਹੁਣ ਨਾਮ ਨਹੀਂ ਲਿੱਤਾ ਹੈਗਾ, ਦੈਟ ਉਹ ਵੀ ਜ਼ਰੂਰ ਸੋਚਦੇ ਹੋਣਗੇ ਕਿ ਇਸ ਵਾਰੀ ਵੀ ਸਾਡਾ ਟਰਮ ਜਿਹੜਾ ਹੈਗਾ ਬਣ ਸਕਦਾ ਸੀ। ਜਿਸ ਤਰ੍ਹਾਂ ਦੇ ਨੰਬਰ ਆ ਰਹੇ ਹਾਂ ਤਾਂ ਉਹ ਜਸਟਿਨ ਟਰੂਡੋ ਸਾਹਿਬ ਤੋਂ ਵੀ ਕਿਤੇ ਵੱਧ ਕੇ ਜਿਹੜੀ ਮੈਂਡੇਟ ਕਰਨੀ ਸਾਹਿਬ ਲੈ ਕੇ ਆ ਰਹੇ ਹੈਗੇ। 8 ਪੁਆਇੰਟ ਦੀ ਜਿਹੜੀ ਇਸ ਹਫ਼ਤੇ ਤੋਂ ਨੈਨੋਸ ਪੋਲ ਨੇ ਜਿਹੜੀ ਟਰੈਕ ਕੀਤਾ ਹੈਗਾ, ਉਹ ਲੀਡ ਜਿਹੜੀ ਦਿਖਾਈ ਦੇ ਰਹੀ ਹੈਗੀ ਹੈ। ਜਿਹੜੀ ਗੱਲ ਤੁਸੀਂ ਤੁਹਾਨੂੰ ਮੈਂ ਕਰ ਰਿਹਾ ਕਿ ਇਹ ਜਿਹੜਾ ਇੰਪੈਕਟ ਪੈ ਰਿਹਾ ਹੈਗਾ ਵਰਕਰਸ ਉਤੇ ਇੰਪੈਕਟ ਪੈ ਰਿਹਾ ਹੈਗਾ ਜਿਹੜਾ ਹੈਗਾ, ਤੇ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਕਿਆ ਪੋਲੀਟੀਕਲ ਸਮੀਕਰਨ ਚੇਂਜ ਹੋ ਸਕਦੇ ਆ, ਇਹਦੇ ਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਤੇ ਨਾਲ ਦੇ ਨਾਲ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਜਿਹੜੇ ਫੈਡਰਲ ਜਿਹੜੇ ਲਿਬਰਲਸ ਹੈਗੇ ਆ, ਉਹਨਾਂ ਨੇ 8 ਪੁਆਇੰਟ ਦੀ ਜਿਹੜੀ ਲੀਡ ਹੈ ਜਿਹੜੀ ਹੈਗੀ ਟੋਰੀਸ ਉੱਤੇ ਜਿਹੜੀ ਦੱਸੀ ਜਾ ਰਹੀ ਹੈਗੀ ਹੈ। ਇਹ ਜਿਹੜੀ ਨੈਨੋ ਰਿਸਰਚ ਹੋਈ ਹੈ ਜੀ, ਜਿਹੜੀ ਜਿਹਨੇ ਟਰੈਕ ਕੀਤਾ ਜੀ ਡੇ 9 ਆਫ ਦਾ ਫੈਡਰਲ ਇਲੈਕਸ਼ਨ, ਮੈਂ ਇੱਕ ਹਫ਼ਤੇ ਬਾਅਦ ਜਿਹੜਾ ਹੈਗਾ ਮੰਡੇ ਦਾ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਹੈਗੀਆਂ। ਲਿਬਰਲ ਪਾਰਟੀ ਜਿਹੜੀ ਪਿਛਲੇ ਹਫ਼ਤੇ ਨਾਲੋਂ 1.7 ਜ਼ਿਆਦਾ ਜਿਹੜੀ ਉਹਦੀ ਪਰਸੈਂਟੇਜ ਵਧੀ ਹੈ, ਹੁਣ 43.6% ਤੇ ਹੈ ਜੀ, 1.7 ਹੈ। ਟੋਰੀਸ ਕੰਜ਼ਰਵੇਟਿਵ ਪਾਰਟੀ ਜਿਹਨੂੰ ਪੀਅਰ ਪੋਲੀਵਰ ਸਾਹਿਬ ਲੀਡ ਕਰ ਰਹੇ ਹੈ, 36.1 ਤੇ ਹੈਗੀਆਂ, ਇਹ 0.9% ਇਹਨਾਂ ਨੂੰ ਡਾਊਨ ਹੋਇਆ ਪਿਛਲੇ ਹਫ਼ਤੇ ਨਾਲੋਂ। NDP 10.5% ਤੇ ਹੈ ਜੀ, 0.1 ਦੀ ਲਾਸ ਹੋਇਆ ਜੀ। ਬਲਾਕ ਉੱਥੇ ਹੀ ਖੜੀ ਹੈ 5.3% ਤੇ, ਗ੍ਰੀਨ 2.4, PPC 1.9 ਜ਼ਰੂਰ ਹੈ ਜੀ। ਮਾਰਕ ਕਾਰਨੀ ਸਾਹਿਬ ਲਿਬਰਲ ਪਾਰਟੀ ਜਿਹੜੀ ਕਿ ਲਗਭਗ 44% ਤੇ ਲੀਡ ਕਰ ਰਹੇ ਹੈ, ਪੀਅਰ ਪੋਲੀ ਸਾਹਿਬ 36% ਤੇ ਲੀਡ ਕਰ ਰਹੇ ਹੈਗੇ ਆ, ਜ਼ਰੂਰ ਜਿਹੜਾ ਇੰਪੈਕਟ ਕਰ ਰਿਹਾ। ਕ੍ਰਿਟੀਕਲ ਅਗਰ ਦੇਖਿਆ ਜਾਵੇ, ਕ੍ਰਿਟੀਕਲ ਕੀ ਚੱਲ ਰਿਹਾ, ਜਿਹੜਾ ਸਿਗਨੀਫਿਕੈਂਟ ਸ਼ਿਫਟ ਹੋਇਆ ਅਗਰ ਦੇਖਿਆ ਜਾਵੇ, ਕ੍ਰਿਟੀਕਲ ਜਿਹੜੇ ਬੈਟਲ ਗਰਾਊਂਡ ਹੈਗੇ ਆ, ਜਿਹੜੇ ਇਲੈਕਸ਼ਨ ਦੇ ਬੈਟਲ ਗਰਾਊਂਡ ਆ, ਅੰਟਾਰੀਓ ਉਹ ਜ਼ਰੂਰ ਦਿਨ ਬਰ ਦਿਨ ਜਿਹੜਾ ਅੰਟਾਰੀਓ ਲਿਬਰਲ ਦੀ ਤਰਫ ਆ ਰਿਹਾ ਹੈਗਾ। ਰੀਜਨਲ ਜਿਹੜਾ ਡਾਟਾ ਉਹ ਸ਼ੋ ਕਰ ਰਿਹਾ ਜੀ, ਲਿਬਰਲ ਜਿਹੜੇ ਕਿ ਅੰਟਾਰੀਓ ਦੇ ਵਿੱਚ 48.5% ਜਿਹੜੀ ਪ੍ਰੋਵਿੰਸ ਦੇ ਵਿੱਚ ਹੈ, ਜਿਹੜਾ ਕਿ ਕੰਪੈਰੀਜ਼ਨ ਕੀਤਾ ਜਾਵੇ ਜਿਹੜੇ ਕੰਜ਼ਰਵੇਟਿਵ ਪਾਰਟੀ ਹੈਗੀ ਆ ਉਹ 36.3% ਤੇ ਆ ਫੋਰ ਕੰਜ਼ਰਵੇਟਿਵ ਪਾਰਟੀ। ਤੇਰੇ ਜਿਹੜੇ ਕਹਿ ਸਕਦੇ ਹਾਂ ਕਿ ਕੰਜ਼ਰਵੇਟਿਵ ਪਾਰਟੀ ਬੜੀ ਹੋਪ ਸੀ ਕਿ ਅੰਟਾਰੀਓ ਦੇ ਵਿੱਚ ਉਹ ਸਟਰੋਂਗ ਕਰੂੰਗੇ, ਲੇਕਿਨ ਅਕੋਰਡਿੰਗ ਟੂ ਦਾ ਟਰੈਕਿੰਗ ਸਰਵੇਸ ਦਿਖਾਈ ਦੇ ਰਿਹਾ ਕਿ ਇਹ ਲਿਬਰਲ ਦੀ ਤਰਫ ਜਿਹੜਾ ਟਰਨ ਅਰਾਊਂਡ ਕਰ ਚੁੱਕੇ ਹੈਗੇ ਆ। ਇਹਦੇ ਵਿੱਚ ਅਗਰ ਦੇਖਿਆ ਜਾਵੇ ਇੱਕ ਹਫ਼ਤੇ ਬਾਅਦ ਜਿਹੜਾ ਡਿਕਲੇਅਰ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਇੱਕ ਹਫ਼ਤੇ ਦੀ ਜਿਹੜੀ ਕੰਪੇਨ ਹੋਈ ਹੈ, ਤਾਂ ਲਿਬਰਲ ਲਗਭਗ 12% ਨਾਲੋਂ ਲੀਡ ਕਰ ਰਹੇ ਹੈਗੇ ਆ। ਨੈਨੋਸ ਨੇ ਜਿਹੜਾ ਰਿਲੀਜ਼ ਕੀਤਾ, ਇਹ ਇੱਕ ਤਰ੍ਹਾਂ ਦਾ ਡਰਾਮੈਟਿਕ ਜਿਹੜੀ ਹੈਗੀ ਹੈ ਰਿਵਰਸਲ ਹੈਗਾ, ਤੇ ਅੰਟਾਰੀਓ ਰੀਸ਼ੇਪ ਕਰ ਸਕਦਾ ਹੈਗਾ ਜਿਹੜੀ ਫੈਡਰਲ ਜਿਹੜੀ ਹੈ ਨੈਕਸਟ ਫੈਡਰਲ ਗੌਰਮੈਂਟ ਨੂੰ ਅੰਟਾਰੀਓ ਰੀਸ਼ੇਪ ਕਰ ਸਕਦਾ ਹੈਗਾ, ਮੈਜੋਰਟੀ ਤੇ ਮਿਨੋਰਟੀ ਸਰਕਾਰ ਦੇ ਵਿੱਚ ਐਜ ਕਰ ਸਕਦੇ ਹੈਗੇ ਆ। ਅਗਰ ਪੁੱਛਿਆ ਜਾਵੇ ਕਿ ਕੌਣ ਜਿਹੜਾ ਹੈਗਾ ਸਭ ਤੋਂ ਫੇਵਰੇਟ ਜਿਹੜਾ ਹੈਗਾ ਜਾਂ ਪਸੰਦ ਲੋਕਾਂ ਦੀ, ਖਾਸ ਕਿ ਕੈਨੇਡੀਅਨਸ ਦੀ ਹੈਗੀ ਹੈ ਪ੍ਰਾਈਮ ਮਿਨਿਸਟਰ ਦੇ ਪੁਆਇੰਟ ਆਫ ਵਿਊ ਤੇ, ਉਹਦੇ ਵਿੱਚ ਨੈਨੋਸ ਦਾ ਜਿਹੜਾ ਟਰੈਕਿੰਗ ਦੱਸ ਰਿਹਾ ਹੈਗਾ, ਉਹ ਦੱਸ ਰਿਹਾ ਕਿ ਇਹਦੇ ਵਿੱਚ ਕਲੀਅਰ ਐਜ ਲਿਬਰਲ ਪਾਰਟੀ ਨੂੰ ਮਿਲ ਰਿਹਾ, ਖਾਸ ਕਿ ਮਾਰਕ ਕਾਰਨੀ ਸਾਹਿਬ ਨੂੰ, ਜਿਹਦੇ ਉੱਤੇ 47% ਮਾਰਕ ਕਾਰਨੀ ਜਿਹੜਾ ਹੈਗਾ ਲੀਡ ਕਰ ਰਿਹਾ ਹੈਗਾ, ਲੇਕਿਨ 33% ਪੀਅਰ ਪੋਲੀਵਰ ਸਾਹਿਬ ਤੇ NDP ਇਜ਼ ਫਾਰ ਫਾਰ ਬਿਹਾਈਂਡ। ਜ਼ਰੂਰ ਹੈ ਜੀ, ਇੱਕ ਤਰ੍ਹਾਂ ਦੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਇੱਕ ਤਰ੍ਹਾਂ ਦੀ ਕਲੈਪਸ ਕਰ ਚੁੱਕੀ ਹੈ। ਸਾਡੇ ਨਾਲ ਜੁੜ ਚੁੱਕੇ ਹੈ ਜੀ ਯੁੱਧਵੀਰ ਜਸਵਾਲ ਸਾਹਿਬ, ਵਾਈ ਮੀਡੀਆ ਸਮੂਹ ਦੇ CEO। ਯੁੱਧਵੀਰ ਜੀ, ਬਹੁਤ ਬਹੁਤ ਸਵਾਗਤ ਹੈ ਰੇਡੀਓ ਵਾਈ ਤੇ।
ਜੀ ਬਹੁਤ ਬਹੁਤ ਸ਼ੁਕਰੀਆ ਜੀ, ਔਰ ਵਾਈ ਮੀਡੀਆ ਗਰੁੱਪ ਦੇ ਨਾਲ ਜੁੜੇ ਸਾਰੇ ਲਿਸਨਰਸ ਦਾ ਵਾਈ ਮੀਡੀਆ ਲਾਈਵ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਔਰ ਅਰਵਿੰਦ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ? ਔਰ ਜਿੱਦਾਂ ਹਾਂਜੀ ਥੈਂਕ ਯੂ ਜੀ, ਜਿੱਦਾਂ ਤੁਸੀਂ ਦੱਸ ਹੀ ਰਹੇ ਹੈਗੇ ਹੋ ਕਿ ਕਾਫੀ ਮੈਂ ਦੇਖ ਰਿਹਾ ਹੈਗਾ ਕਿ ਗੱਲ ਸਾਰੀ ਜਿਹੜੀ ਚਰਚਾ ਹੈ ਉਸ ਵੇਲੇ ਸਿਆਸਤ ਦੀ ਹੋ ਰਹੀ ਹੈ, ਸੋ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਸੋ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਇਹਦੇ ਬਾਰੇ ਹੀ ਗੱਲਬਾਤ ਕਰਾਂਗੇ, ਪੂਰੀ ਡਿਟੇਲ ਰਿਪੋਰਟ ਲੈ ਕੇ ਅਸੀਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਐਜ਼ ਵੀ ਸਪੀਕ ਦੋਨੋਂ ਜਿਹੜੇ ਲੀਡਰ ਲਿਬਰਲ ਲੀਡਰ ਮਾਰਕ ਕਾਰਨੀ ਉਹ ਇੱਕ ਅਨਾਊਂਸਮੈਂਟ ਕਰ ਰਹੇ ਨੇ ਬਿਲਡ ਕੈਨੇਡਾ ਹੋਮਸ, ਔਰ ਇੱਥੇ ਵੌਨ ਦੇ ਵਿੱਚ ਹੈਗੇ ਨੇ, ਔਰ ਬਿਲਡ ਕੈਨੇਡਾ ਹੋਮਸ ਦੇ ਤਹਿਤ ਹੁਣੇ ਹੁਣੇ ਜਿਹੜੀ ਅਨਾਊਂਸਮੈਂਟ ਕਰ ਰਹੇ ਨੇ ਵੌਨ ਦੇ ਵਿੱਚ, ਔਰ ਉੱਥੇ ਮੈਂ ਤੁਹਾਨੂੰ ਦੱਸਦਾ ਕਿ ਉਹਦੇ ਵਿੱਚ ਉਹ ਗੱਲ ਕਰ ਰਹੇ ਨੇ ਕਿ ਜਿਹੜੀ ਇਹ ਫੈਡਰਲ ਐਂਟੀਟੀ ਕ੍ਰੀਏਟ ਕਰ ਰਹੇ ਨੇ, ਮਤਲਬ ਫੈਡਰਲ ਸਰਕਾਰ ਵੱਲੋਂ ਇੱਕ ਆਰਗਨਾਈਜੇਸ਼ਨ ਬਣਾਈ ਜਾ ਰਹੀ ਹੈ ਬਿਲਡ ਕੈਨੇਡਾ ਹੋਮਸ, ਇਹ ਜਿੱਦਾਂ ਬਾਕੀ ਡਿਵੈਲਪਰ ਹੁੰਦੇ ਨੇ ਨਾ ਇੱਕ ਡਿਵੈਲਪਰ ਦੀ ਤਰ੍ਹਾਂ ਕੰਮ ਕਰੇਗੀ, ਇਹ ਉਹਨਾਂ ਦਾ ਕਹਿਣਾ ਹੈ। ਸੋ ਇਹ ਗੱਲ ਕਰ ਰਹੇ ਨੇ ਲਿਬਰਲ ਲੀਡਰ ਮਾਰਕ ਕਾਰਨੀ ਵੌਨ ਦੇ ਵਿੱਚ ਓਂਟੇਰੀਓ ਚ। ਅੱਛਾ, ਦੂਸਰੀ ਤਰਫ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਓ ਜਿਹੜੇ ਨੇ ਉਹ ਸੇਂਟ ਜੌਨ ਦੇ ਵਿੱਚ ਹੈਗੇ ਨੇ, ਸੋ ਉਹ ਵੀ ਇਸ ਸਮੇਂ ਪ੍ਰੈਸ ਕਾਨਫਰੰਸ ਕਰ ਰਹੇ ਨੇ, ਸੋ ਉਹਦੀ ਵੀ ਅਪਡੇਟ ਅਸੀਂ ਸ਼ੇਅਰ ਕਰਾਂਗੇ। ਸੋ ਵੌਨ ਤੋਂ ਲੈ ਕੇ ਸੇਂਟ ਜੌਨ ਤੱਕ ਸਾਰੀ ਅਪਡੇਟ ਤੁਹਾਡੀ ਖਿਦਮਤ ਚ ਹਾਜ਼ਰ ਨੇ ਵਾਈ ਮੀਡੀਆ ਲਾਈਵ ਦੇ ਵਿੱਚ, ਔਰ ਜਗਮੀਤ ਸਿੰਘ ਜੀ ਅੱਜ ਵਿਕਟੋਰੀਆ ਵਿੱਚ ਵੀ ਹੋਣਗੇ ਔਰ ਫਿਰ ਐਡਮਿੰਟਨ ਵੀ ਜਾਣਗੇ, ਸੋ ਕਿੱਥੇ ਕਿੱਥੇ ਹੋਣਗੇ ਜਗਮੀਤ ਸਿੰਘ ਜੀ, ਉਹ ਵੀ ਸਾਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਛਾ, ਵਾਪਸ ਆ ਜਾਂਦੇ ਹਾਂ ਮਾਰਕ ਕਾਰਨੀ ਜਿਹੜੇ ਅਨਾਊਂਸਮੈਂਟ ਕਰ ਰਹੇ ਨੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ $10 billion ਫਾਈਨੈਂਸਿੰਗ ਦੇਣਗੇ ਬਿਲਡਰਸ ਨੂੰ ਤਾਂ ਕਿ ਉਹ ਅਫੋਰਡੇਬਲ ਹੋਮ ਜਿਹੜੇ ਨੇ ਬਣਾ ਸਕਣ। ਇਹ ਬਹੁਤ ਇੰਟਰਸਟਿੰਗ ਹੈ, ਇਹਦੀਆਂ ਡਿਟੇਲਸ ਮੈਂ ਜ਼ਰੂਰ ਦੇਖਣਾ ਚਾਹਾਂਗਾ ਕਿ $10 billion ਸਰਕਾਰ ਦੇ ਰਹੀ ਹੈ ਫਾਈਨੈਂਸਿੰਗ ਦੇ ਵਿੱਚ ਬਿਲਡਰਸ ਨੂੰ ਆਫ ਅਫੋਰਡੇਬਲ ਹੋਮਸ। ਸੋ ਕੀ ਇਹ ਅਫੋਰਡੇਬਲ ਹੋਮਸ ਕਿੱਦਾਂ ਬਣਨਗੇ? ਸਰਕਾਰ $10 billion ਬਿਲਡਰਸ ਨੂੰ ਦੇ ਰਹੀ ਹੈ ਔਰ ਅਫੋਰਡੇਬਲ ਹੋਮਸ ਬਣਾਉਣ ਵਾਸਤੇ, ਇਹ ਬੜੀ ਇੰਟਰਸਟਿੰਗ ਚੀਜ਼ ਹੈ ਜੋ ਸਾਡੇ ਸਾਹਮਣੇ ਆ ਰਹੀ ਹੈਗੀ ਹੈ। ਸੋ ਇਹ ਦੇਖਦੇ ਹਾਂ ਕਿ ਇਹਦੀ ਕੀ ਡਿਟੇਲਸ ਨੇ, ਵੀ ਆਰ ਜਸਟ ਲਿਸਨਿੰਗ ਕਿਉਂਕਿ ਪਹਿਲੀ ਵਾਰੀ ਹਜੇ ਆਈ ਹੈ ਔਰ ਇਹਦੀਆਂ ਡਿਟੇਲਸ ਬਿਲਕੁਲ ਦੇਖਣ ਵਾਲੀਆਂ ਹੋਣਗੀਆਂ। ਵੈਸੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਓ ਅੱਜ ਸੇਂਟ ਜੌਨ ਦੇ ਵਿੱਚ ਜੋ ਗੱਲ ਕਰ ਰਹੇ ਨੇ, ਉਸ ਤੋਂ ਬਾਅਦ ਮੈਂ ਦੱਸਵਾਂ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਓ ਉਹਨਾਂ ਨੇ ਇਸ ਵੀਕਐਂਡ ਦੇ ਉੱਤੇ ਵੀ ਬੜੀ ਅਨਾਊਂਸਮੈਂਟ ਕੀਤੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਜਿਹੜਾ ਉਹਨਾਂ ਦਾ ਇਹ ਕਹਿਣਾ ਸੀਗਾ ਇੰਪੋਰਟੈਂਟ ਕਿ ਜਿਹੜਾ ਅਸੀਂ ਸਾਰੇ ਜਾਣਦੇ ਹਾਂ ਕੈਪੀਟਲ ਗੇਨਸ ਦੇ ਉੱਤੇ ਟੈਕਸ ਜਿਹੜਾ ਲੱਗਦਾ ਹੈ। ਸੋ ਕੈਪੀਟਲ ਗੇਨਸ ਕੀ ਚੀਜ਼ ਹੈ? ਪ੍ਰਿੰਸੀਪਲ ਰੈਜੀਡੈਂਸ ਦੇ ਉੱਤੇ ਫਰਜ਼ ਕਰ ਲਓ ਕਿ ਅਸੀਂ ਆਪਣਾ ਕੋਈ ਕਰ ਲਿਆ ਰਹਿਣ ਵਾਸਤੇ, ਸੋ ਪ੍ਰਿੰਸੀਪਲ ਰੈਜੀਡੈਂਸ ਜਿੱਥੇ ਅਸੀਂ ਸਾਰੇ ਰਹਿੰਦੇ ਹਾਂ, ਤੇ ਉਹ ਜੇ ਕਿਸੇ ਨੇ $2 lakh ਦਾ ਲਿਆ ਪ੍ਰਿੰਸੀਪਲ ਰੈਜੀਡੈਂਸ, ਉਹ ਕੱਲ ਉਹਨਾਂ ਨੇ $2 lakh ਦੇ ਬਜਾਏ $4 lakh ਦਾ ਵੇਚ ਦਿੱਤਾ ਤੇ ਉਹ ਪ੍ਰਿੰਸੀਪਲ ਰੈਜੀਡੈਂਸ ਦੇ ਉੱਤੇ $2 lakh ਜੇ ਐਕਸਟਰਾ ਬਣ ਗਿਆ ਤਾਂ ਕੋਈ ਟੈਕਸ ਨਹੀਂ ਹੈ। ਹੁਣ ਜੇ ਕੋਈ $5 lakh ਦਾ ਕੌਂਡੋ ਲੈ ਲੈਂਦਾ ਹੈ ਆਪਣੇ ਇਨਵੈਸਟਮੈਂਟ ਪਰਪਸ ਵਾਸਤੇ ਤੇ $5 lakh ਦਾ ਕੱਲ ਨੂੰ ਸਾਰੇ ਖਰਚੇ ਵਗੈਰਾ ਕੱਢ ਕੇ ਉਹ ਕਹਿੰਦੇ ਜੀ 6-6.5 ਦਾ ਵਿਕਿਆ ਤੇ $1 lakh ਦਾ ਪ੍ਰੋਫਿਟ ਹੋ ਗਿਆ, ਉਹ ਜਿਹੜਾ $1 lakh ਹੈ ਦੈਟ ਇਜ਼ ਕਾਲਡ ਐਜ਼ ਕੈਪੀਟਲ ਗੇਨਸ, ਤੇ ਉਹਦੇ ਉੱਤੇ ਟੈਕਸ ਲੱਗਦਾ ਹੈ 50% ਤੋਂ ਪਹਿਲਾਂ ਸੀਗਾ, ਹੁਣ ਇਹਨਾਂ ਨੇ ਕਿਹਾ ਸੀ ਅਸੀਂ ਉਹਨੂੰ ਵਧਾ ਦਿਆਂਗੇ 67 ਕਰ ਦਿਆਂਗੇ ਅਲੱਗ ਅਲੱਗ ਸਲੈਬਸ ਕਰਾਂਗੇ, ਉਹ ਤੇ ਹੁਣ ਹਟ ਗਿਆ ਪਰ ਹਜੇ ਵੀ 50% ਹੈ। ਹੁਣ ਇਹ ਕੱਲਾ ਕੌਂਡੋ ਨਹੀਂ ਹੈ, ਬੜੀਆਂ ਬੜੀਆਂ ਇਨਵੈਸਟਮੈਂਟਸ ਹੁੰਦੀਆਂ ਨੇ, ਫਰਜ਼ ਕਰ ਲਓ ਬੜੀਆਂ ਇੰਡਸਟਰੀਜ਼ ਹੁੰਦੀਆਂ ਨੇ ਤੇ ਉਹ ਉਹਨਾਂ ਕੋਲ ਆਪਣੀ ਕੋਈ ਜਗ੍ਹਾ ਹੈ ਤੇ ਕੋਈ ਬੜੇ ਅਦਾਰਾ ਆ, ਫਰਜ਼ ਕਰ ਲਓ ਉਹਦੇ ਕੋਲ ਆਪਣਾ ਕੋਈ ਬਹੁਤ ਜ਼ਮੀਨ ਹੀ ਆ, ਫਰਜ਼ ਕਰ ਲਓ ਕਿਸੇ ਕੋਲ ਜ਼ਮੀਨ ਹੈ, ਕਿਸੇ ਕੋਲ ਯਾਰਡ ਹੈ, ਕੁਛ ਹੈ, ਉਹ ਕਈ ਵਾਰ ਇਸੇ ਲਈ ਨਹੀਂ ਵੇਚਦੇ ਹੈ ਕਿ ਬਈ ਇਹ ਨਾ ਹੋਵੇ ਵੀ ਕੱਲ ਨੂੰ ਸਾਨੂੰ ਕੈਪੀਟਲ ਗੇਨ ਟੈਕਸ ਬੜਾ ਪੈ ਜਾਵੇ। ਹੁਣ ਪੀਅਰ ਪੋਲੀਓ ਉਹਨਾਂ ਨੇ ਕਿਹਾ ਹੈ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ ਤੇ ਜੇ ਕੱਲ ਨੂੰ ਤੁਸੀਂ ਜਿਹੜਾ ਪੈਸਾ ਤੁਹਾਨੂੰ ਕੈਪੀਟਲ ਗੇਨ ਚ ਮਿਲਿਆ ਹੈ, ਜੇ ਉਹਨੂੰ ਤੁਸੀਂ ਕੈਨੇਡਾ ਦੇ ਵਿੱਚ ਹੀ ਇਨਵੈਸਟ ਕਰਦੇ ਹੋ ਜਿਹਦੇ ਨਾਲ ਕੋਈ ਨੌਕਰੀਆਂ ਕ੍ਰੀਏਟ ਹੁੰਦੀਆਂ, ਜਿਹਦੇ ਨਾਲ ਕੋਈ ਇਕਾਨਮੀ ਨੂੰ ਮਦਦ ਮਿਲਦੀ ਹੈ, ਤਾਂ ਫਿਰ ਤੁਹਾਨੂੰ ਕੈਪੀਟਲ ਗੇਨ ਟੈਕਸ ਫਿਲਹਾਲ ਨਹੀਂ ਲੱਗੇਗਾ। ਉਸ ਵੇਲੇ ਲੱਗੇਗਾ ਜਦੋਂ ਤੁਸੀਂ ਫਾਈਨਲੀ ਵੇਚ ਦੋਗੇ, ਸਾਰਾ ਕੁਝ ਪੈਸਾ ਇਕੱਠਾ ਕਰੋਗੇ ਉਸ ਵੇਲੇ ਲੱਗੇਗਾ, ਪਰ ਜਦੋਂ ਤੱਕ ਤੁਸੀਂ ਇਨਵੈਸਟ ਕਰਦੇ ਰਹੋਗੇ ਫਰਦਰ, ਉਸ ਵੇਲੇ ਤੱਕ ਤੁਹਾਨੂੰ ਕੈਪੀਟਲ ਗੇਨ ਟੈਕਸ ਜਿਹੜਾ ਉਹ ਨਹੀਂ ਲੱਗੇਗਾ। ਠੀਕ ਹੈ, ਸੋ ਇਹ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਔਰ ਅੱਜ ਸੇਂਟ ਜੌਨ ਦੇ ਵਿੱਚ ਉਹ ਜੋ ਅਨਾਊਂਸਮੈਂਟ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ, ਔਰ ਵੌਨ ਦੇ ਵਿੱਚ ਮਾਰਕ ਕਾਰਨੀ ਸਾਹਿਬ ਜਿਹੜੀ ਅਨਾਊਂਸਮੈਂਟ ਕਰ ਰਹੇ ਨੇ ਉਹ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ। ਹਾਲਾਂਕਿ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਨੰਬਰਸ ਕੀ ਕਹਿ ਰਹੇ ਨੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ, ਅਸੀਂ ਰੋਜ਼ਾਨਾ ਤੁਹਾਡੇ ਨਾਲ ਨੰਬਰ ਸਾਂਝੇ ਕਰਦੇ ਹਾਂ ਕਿ ਨੰਬਰਸ ਕੀ ਕਹਿ ਰਹੇ ਨੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਇਸ ਲਈ ਅਸੀਂ ਸੈਂਸੈਕਸ ਰੱਖਿਆ ਕਿ ਨੰਬਰ ਕਿਸੇ ਦੇ ਉੱਪਰ ਜਾ ਰਿਹਾ, ਕਿਸੇ ਦੇ ਥੱਲੇ ਜਾ ਰਿਹਾ। ਇਸ ਟਾਈਮ ਤਾਂ ਮੈਂ ਇਹੀ ਕਹਿ ਸਕਦਾ ਹਾਂ ਕਿ ਮਾਰਕ ਕਾਰਨੀ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਥੋੜੀ ਜਿਹੀ ਲਿਬਰਲ ਪਾਰਟੀ ਦੀ ਸਟਰੋਂਗ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤੇ ਇਸ ਸਮੇਂ ਜਿੰਨੇ ਵੀ ਪੋਲ ਸਰਵੇ ਆ ਰਹੇ ਨੇ, ਪਹਿਲਾਂ ਤੈਅ ਹੋ ਰਿਹਾ ਸੀ ਨਾ ਵੀ ਜਦੋਂ ਸ਼ੁਰੂ ਚ ਇੱਕ ਪੋਲ ਸਰਵੇ ਚ ਆਏ ਸੀ ਲਿਬਰਲ ਪਾਰਟੀ ਅੱਗੇ ਸਿਰਫ ਇੱਕ ਚ, ਫਿਰ ਉਹ ਕਹਿੰਦੇ ਜੀ ਇੱਕ ਹੋਰ ਪੋਲ ਸਰਵੇ ਆਇਆ ਉਹਦੇ ਚ ਕੰਜ਼ਰਵੇਟਿਵ ਅੱਗੇ, ਫਿਰ ਇੱਕ ਹੋਰ ਪੋਲ ਸਰਵੇ ਆ ਗਿਆ ਜੇ ਲਿਬਰਲ ਅੱਗੇ, ਫਿਰ ਇੱਕ ਹੋਰ ਆ ਗਿਆ ਉਹਦੇ ਚ ਕੰਜ਼ਰਵੇਟਿਵ ਅੱਗੇ, ਫਿਰ ਦੋ ਪੋਲ ਸਰਵੇ ਇਕੱਠੇ ਆਏ ਉਹਦੇ ਚ ਦੋਨਾਂ ਚ ਲਿਬਰਲ ਪਾਰਟੀ ਅੱਗੇ। ਬਟ ਹੁਣ ਜਿਹੜੇ ਮੈਂ ਲੇਟੈਸਟ ਪੋਲ ਸਰਵੇ ਦੇਖਾਂ, ਤਕਰੀਬਨ ਜਿੰਨੇ ਵੀ ਪਬਲਿਕਲੀ ਅਵੇਲੇਬਲ ਸਾਰੇ ਪੋਲ ਸਰਵੇ ਅਸੀਂ ਦੇਖ ਰਹੇ ਹਾਂ, ਸੋ ਉਹਦੇ ਵਿੱਚ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਤਕਰੀਬਨ ਸਾਰਿਆਂ ਦੇ ਵਿੱਚ ਹੀ ਲਿਬਰਲ ਪਾਰਟੀ ਅੱਗੇ ਚੱਲ ਰਹੀ ਹੈ। ਹੁਣ ਜੇ ਅੱਜ ਦੀ ਡੇਟ 'ਚ ਅਸੀਂ ਦੇਖੀਏ ਕਿ ਲਿਬਰਲ ਪਾਰਟੀ ਜੇ ਪੋਲ ਸਰਵੇ ਦੇਖੀਏ ਕਿੱਥੇ ਕੁ ਮਾਮਲਾ ਖੜਾ ਹੈ, ਕਿੰਨੀਆਂ ਕੁ ਸੀਟਾਂ ਹੋਣਗੀਆਂ, ਸਾਡੇ ਇੱਥੇ ਓਨਟੇਰੀਓ 'ਚ ਕੀ ਹੋਏਗਾ, ਗ੍ਰੇਟਰ ਟੋਰਾਂਟੋ ਏਰੀਆ ਦੀ ਸੀਟਾਂ ਦਾ ਕੀ ਹੋਏਗਾ, ਮਿਸਿਸਾਗਾ ਬ੍ਰੈਂਪਟਨ ਇਹਦੇ 'ਤੇ ਸਾਡੀ ਕਮਿਊਨਿਟੀ 'ਚ ਬੜੀ ਨਿਗਾਹ ਹੁੰਦੀ ਹੈ, ਇੱਥੇ ਕੀ ਹੋਏਗਾ। ਸੋ ਓਵਰਆਲ ਜੇ ਅਸੀਂ ਦੇਖੀਏ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾ, ਇੱਕ ਜਿਹੜਾ ਲੈਜਰ ਪੋਲ ਦਾ ਇੱਕ ਕੁਐਸਚਨ ਹੈ ਕਿ ਤੁਸੀਂ ਕਿਹਨੂੰ ਬਿਹਤਰ ਸਮਝਦੇ ਹੋ ਕਿ US ਦੇ ਨਾਲ ਕੌਣ ਬਿਹਤਰ ਡੀਲ ਕਰ ਸਕਦਾ ਹੈ ਟਰੰਪ ਦੇ ਨਾਲ, ਉਹਦੇ ਵਿੱਚ ਮਾਰਕ ਕਾਰਨੀ 60% ਹੈ ਨੰਬਰ ਉਹਨਾਂ ਦਾ, ਤੇ ਪੀਅਰ ਬੋਲੇਵ ਦਾ 20 ਹੈ, ਤੇ ਜਗਮੀਤ ਸਿੰਘ ਜੀ ਬਿਲਕੁਲ ਹੀ ਸਿੰਗਲ ਡਿਜਿਟ ਨੇ ਉਹਨਾਂ ਦਾ, ਮਤਲਬ ਜੋ ਅਸੀਂ ਬੜੀ ਦੇਰ ਤੋਂ ਹੁਣ ਕਹਿ ਰਹੇ ਹਾਂ ਕਿ ਟੂ ਵੇ ਰੇਸ ਹੋ ਗਈ ਹੈ, ਕਿ ਟੂ ਵੇ ਰੇਸ ਹੈ ਇਹ, ਇਹਦੇ ਵਿੱਚ ਬਹੁਤ ਘੱਟ ਚਾਂਸ ਹੈ ਕਿ ਹੁਣ ਕਿਤੇ NDP ਜਿਹੜੀ ਹੈ ਉਹ ਵਾਪਸ ਆਏ। ਜੇ ਮੈਨੂੰ ਸਿਰਫ ਕੋਈ ਇਹ ਕਹਿੰਦਾ ਜੀ, ਸਭ ਤੋਂ ਪਹਿਲਾਂ ਯੁਧਵੀਰ ਜੀ ਤੁਹਾਨੂੰ ਅਸੀਂ ਕੰਜ਼ਰਵੇਟਿਵ ਪਾਰਟੀ ਦਾ ਨੰਬਰ ਦੱਸਣਾ, ਮੈਂ ਕਹਾਂ ਜੀ ਦੱਸੋ, ਉਹ ਕਹਿੰਦੇ ਕੰਜ਼ਰਵੇਟਿਵ ਪਾਰਟੀ 38% ਤੇ ਹੈ, ਮੈਂ ਕਿਹਾ ਫਿਰ ਤਾਂ ਮੈਜੋਰਿਟੀ ਟੈਰੀਟਰੀ ਵੱਲ ਵਧ ਰਹੀ ਹੈ, ਫਿਰ ਤਾਂ ਕੰਜ਼ਰਵੇਟਿਵ ਦੀ ਮੈਜੋਰਟੀ ਹੈਗੀ ਜੇ ਸਿਰਫ ਮੈਨੂੰ ਕੰਜ਼ਰਵੇਟਿਵ ਦਾ ਦੱਸਿਆ ਜਾਂਦਾ ਨੰਬਰ ਇੱਕ ਮਿੰਟ ਲਈ, ਠੀਕ ਹੈ, ਕਿਉਂਕਿ 38% ਅਸੀਂ ਮੰਨਦੇ ਹਾਂ 38% ਜੀ ਮੈਜੋਰਟੀ ਵੱਲ ਵਧ ਰਹੀ ਹੈ ਕੰਜ਼ਰਵੇਟਿਵ ਪਾਰਟੀ, ਬਟ ਉਹ ਕਹਿੰਦੇ ਰੁਕੋ ਜੀ ਸੁਣੋ, ਕੰਜ਼ਰਵੇਟਿਵ ਪਾਰਟੀ 38 ਦੇ ਆਸ ਪਾਸ ਹੈ ਇਸ ਵੇਲੇ, ਬਟ NDP ਦਾ ਸੁਣੋ ਤੁਸੀਂ ਪਹਿਲਾਂ, NDP ਜਿਹੜੀ ਹੈ ਉਹ 8% 9% ਇੱਥੇ ਖੜੀ ਹੈ, ਅੱਛਾ, ਔਰ ਬਲੋਕ ਜਿਹੜੀ ਹੈ 5.5% ਤੇ ਖੜੀ ਹੈ, ਔਰ ਲਿਬਰਲ ਜਿਹੜੀ ਹੈ ਉਹ 41-42-43 ਇਸ ਰੇਂਜ ਜਾ ਰਹੀ ਹੈ। ਸੋ ਇੱਥੋਂ ਇਹ ਨਜ਼ਰ ਆ ਰਿਹਾ ਕਿ ਕੰਜ਼ਰਵੇਟਿਵ ਇੰਨਾ ਲੂਜ਼ ਨਹੀਂ ਕੀਤੇ, ਕੰਜ਼ਰਵੇਟਿਵ ਲੂਜ਼ ਜ਼ਰੂਰ ਕੀਤੇ ਨੇ, ਪਰ ਜੇ ਤੁਸੀਂ 38 ਵੀ ਅੱਜ ਲਗਾ ਕੇ ਚਲੋ, ਐਵਰੇਜ ਲੈ ਰਿਹਾ ਮੈਂ ਇੱਕ ਮੋਟੇ ਤੌਰ ਤੇ, ਠੀਕ ਹੈ, 37% ਵੀ ਹੋ ਸਕਦੀ ਹੈ, 38% ਵੀ ਹੋ ਸਕਦੀ ਹੈ, ਐਵਰੇਜ ਜਿੰਨੇ ਵੀ ਪੋਲ ਸਰਵੇ ਆ ਰਹੇ ਨੇ ਸਾਰੇ ਮੈਂ ਐਵਰੇਜ ਜਿਹਾ ਨੰਬਰ ਕੱਢ ਰਿਹਾ ਉਹਦੇ ਵਿੱਚੋਂ। ਸੋ ਜੇ 37-38% ਦੇ ਆਸ ਪਾਸ ਕੰਜ਼ਰਵੇਟਿਵ ਖੜੀ ਹੈ, ਤੇ ਕੰਜ਼ਰਵੇਟਿਵ 41-40% ਇਜ਼ ਅ ਮੈਜੋਰਟੀ ਮਾਰਕ, 40% ਤੁਸੀਂ ਲੈਂਦੇ ਹੋ ਤਾਂ ਮੈਜੋਰਟੀ ਆ ਜਾਂਦੀ ਹੈ, ਠੀਕ ਹੈ, ਤੇ ਕੰਜ਼ਰਵੇਟਿਵ ਪਾਰਟੀ 1-2% ਲੂਜ਼ ਕੀਤੀ ਹੈ, ਲੇਕਿਨ ਲਿਬਰਲ ਬਹੁਤ ਗੇਨ ਕਰ ਗਈ ਹੈ, NDP ਦਾ ਟੋਟਲ ਕੋਲੈਪਸ ਹੋ ਗਈ ਹੈ, ਬਲੋਕ ਵੀ ਨਹੀਂ ਅੱਗੇ ਜਾ ਪਾ ਰਹੀ, ਬਲੋਕ ਵੀ ਬਿਲਕੁਲ ਪਿਛੜ ਗਈ ਹੈ, ਔਰ ਕਿਊਬੈਕ ਦੇ ਵਿੱਚ ਇਹ ਸਾਰਾ ਜਿਹੜਾ ਫਾਇਦਾ ਹੈ ਬਲੋਕ ਦੇ ਪਿੱਛੇ ਜਾਣ ਦਾ, ਇਹ ਸਾਰਾ ਫਾਇਦਾ ਕਿਊਬੈਕ ਦੇ ਵਿੱਚ ਲਿਬਰਲ ਨੇ ਉਠਾਇਆ, ਔਰ NDP ਜਿਹੜੀ ਹੈ ਉਹਦੇ ਕੋਲੈਪਸ ਹੋਣ ਦਾ ਵੀ ਸਾਰਾ ਫਾਇਦਾ ਜਿਹੜਾ ਉਹ ਲਿਬਰਲ ਹੁੰਦਾ ਨਜ਼ਰ ਆ ਰਿਹਾ। ਹੁਣ ਜੇ ਸੀਟਸ ਵੀ ਅਸੀਂ ਦੇਖੀਏ, ਕਿਉਂਕਿ ਸੀਟਸ ਅਸੀਂ ਓਵਰਆਲ ਨੈਸ਼ਨਲ ਦੇਖ ਲੈਂਦੇ ਹਾਂ, ਫਿਰ ਮੈਂ ਰੀਜਨ ਵਾਈਜ਼ ਵੀ ਸੀਟਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂਗਾ। ਜੇ ਨੈਸ਼ਨਲ ਲੈਵਲ ਤੇ ਦੇਖੀਏ ਤੇ ਜੇ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਮੇਰਾ ਖਿਆਲ ਆ ਵੀ 172 ਚਾਹੀਦੇ ਸਾਨੂੰ ਮੈਜੋਰਟੀ ਲਈ, ਸੋ ਮੇਰਾ ਖਿਆਲ ਹੈ ਕਿ ਅੱਜ ਕੰਜ਼ਰਵੇਟਿਵ ਜ਼ਿਆਦਾ ਤੋਂ ਜ਼ਿਆਦਾ ਵੀ ਲਾ ਕੇ ਚੱਲੀਏ ਤੇ 140 ਤੋਂ ਉੱਪਰ ਨਹੀਂ ਜਾਏਗੀ, ਔਰ ਲੋਅਰ ਐਂਡ ਜਿਹੜਾ ਇਹਨਾਂ ਦਾ ਜੇ ਮੈਂ 20 ਦਾ ਨੰਬਰ ਲੈ ਕੇ ਚੱਲਾਂ, ਚਲੋ ਵੀ 20 ਦੇ ਵਿੱਚ ਮੈਂ ਨੰਬਰ ਲਗਾਉਣਾ, ਤੇ 135 ਵੀ ਰੱਖੋ ਜੀ ਅਪਰ ਨੰਬਰ, ਫਿਰ ਮੈਂ 135-150 ਦੇਵਾਂਗਾ। ਸੋ 115 ਤੋਂ 135 ਸੀਟਾਂ ਜੇ ਮੈਂ 20 ਦਾ, ਔਰ ਅਸੀਂ ਐਂਡ ਤੱਕ ਕਰਦੇ ਰਹਾਂਗੇ, ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਤੁਹਾਨੂੰ ਨੰਬਰ ਦਿੰਦੇ ਰਹਾਂਗੇ 20 ਦੇ ਵਕਫੇ ਦੇ ਨਾਲ ਕਿ 20 ਦਾ ਫਰਕ ਹੋਏਗਾ। ਸੋ ਅੱਜ ਦੀ ਡੇਟ ਦੇ ਵਿੱਚ 115 ਤੋਂ 135 ਸੀਟਾਂ ਕੰਜ਼ਰਵੇਟਿਵ ਦੀਆਂ ਆ ਰਹੀਆਂ ਨੇ, ਔਰ ਜੇ ਅਸੀਂ ਦੇਖੀਏ ਲਿਬਰਲ ਪਾਰਟੀ ਦੀਆਂ, ਸੋ ਲਿਬਰਲ ਪਾਰਟੀ ਦੀਆਂ ਅੱਜ ਜੇ ਅਸੀਂ ਲੈ ਕੇ ਚੱਲੀਏ ਕਿ ਕਿਤੇ ਨਾ ਕਿਤੇ 185 ਮਿਨੀਮਮ ਜਾ ਰਿਹਾ ਕੰਮ ਅੱਜ ਉਹਨਾਂ ਦਾ, 185 ਤੋਂ ਲੈ ਕੇ ਸੋ 200 ਦਾ ਆਂਕੜਾ ਵੀ ਪਾਰ ਕਰ ਸਕਦੇ ਨੇ। ਸੋ ਚਲੋ ਲੋਅਰ ਐਂਡ ਚਲੋ 185 ਨਹੀਂ ਤਾਂ 180 ਲੈ ਲਓ, ਪਰ 180 ਤੋਂ ਥੱਲੇ ਆਉਂਦਾ ਨਜ਼ਰ ਨਹੀਂ ਆ ਰਿਹਾ ਅੱਜ ਦੀ ਜੇ ਮੈਂ ਗੱਲ ਕਰਾਂ, ਅੱਜ 180 ਤੋਂ 200 ਸੀਟਾਂ ਮੈਨੂੰ ਨਜ਼ਰ ਆ ਰਹੀਆਂ ਨੇ, ਕੰਫਰਟੇਬਲ ਮੈਜੋਰਟੀ ਨਜ਼ਰ ਆ ਰਹੀ ਹੈ ਲਿਬਰਲ ਪਾਰਟੀ ਦੀ ਅੱਜ। ਹਾਲਾਂਕਿ ਇਟਸ ਟੂ ਅਰਲੀ, ਹਜੇ 31 ਮਾਰਚ ਹੈ, ਅਪ੍ਰੈਲ ਦੇ ਸਾਡੇ ਕੋਲ 28 ਦਿਨ ਬਾਕੀ ਨੇ, ਸੋ ਹਜੇ 28 ਦਿਨਾਂ ਚ ਕੀ ਹੋਣਾ ਵੀ ਡੋਨਟ ਨੋ, ਸੋ ਹਜੇ ਵੀ ਸਾਡੇ ਕੋਲ 28 ਦਿਨ ਬਾਕੀ ਨੇ, ਸੋ ਦੇਖਦੇ ਹਾਂ ਕੀ ਹੁੰਦਾ। ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ ਯੈਸ, ਜੇ ਮੈਂ ਗੱਲ ਕਰਾਂ ਓਵਰਆਲ ਲਿਬਰਲ ਹੁਣ ਕਿ ਲਿਬਰਲ ਪਾਰਟੀ ਸਟਰੋਂਗ ਨਜ਼ਰ ਆ ਰਹੀ ਹੈ। ਅੱਛਾ, ਓਵਰਆਲ ਦੇਖੀਏ ਜੇ ਅਸੀਂ ਪ੍ਰੋਵਿੰਸ ਵਾਈਜ਼ ਵੀ ਦੇਖ ਲੈਂਦੇ ਹਾਂ, ਸ਼ੁਰੂਆਤ ਕਰ ਲੈਂਦੇ ਹਾਂ ਅਸੀਂ, ਚਲੋ ਬੀ ਸੀ ਤੋਂ ਸ਼ੁਰੂਆਤ ਕਰਦੇ ਹਾਂ। ਬੀ ਸੀ ਦੇ ਵਿੱਚ ਲਿਬਰਲ ਔਰ ਕੰਜ਼ਰਵ ਜਿਹੜੇ ਉਹ ਲਗਭਗ ਨੈਕ ਟੂ ਨੈਕ ਹੀ ਚੱਲ ਰਹੇ ਨੇ। ਮੈਂ ਪਿਛਲੀ ਵਾਰ ਇਹਨਾਂ ਨੂੰ ਜਿਹੜੀਆਂ ਸੀਟਾਂ ਦਿੱਤੀਆਂ ਸੀਗੀਆਂ ਉਹ ਦਿੱਤੀਆਂ ਸੀਗੀਆਂ 14 ਤੋਂ 18 ਦੇ ਵਿੱਚ ਵੀ ਦਿੱਤੀ ਸੀ ਕੰਜ਼ਰਵੇਟਿਵ ਨੂੰ। ਮੈਂ ਕੰਜ਼ਰਵੇਟਿਵ ਨੂੰ ਥੋੜੀ ਜਿਹੀ ਸੀਟਾਂ ਵਧਾ ਦਿੰਦਾ। ਪਿਛਲੀ ਵਾਰ ਕੰਜ਼ਰਵੇਟਿਵ ਨੂੰ 14 ਤੋਂ 18 ਦਿੱਤੀਆਂ ਸੀ, ਅੱਜ ਮੈਂ ਇਹਨਾਂ ਨੂੰ 15 ਤੋਂ 20 ਦੇ ਵਿੱਚ ਦੇ ਰਿਹਾ। ਸੋ ਕੰਜ਼ਰਵੇਟਿਵ ਪਾਰਟੀ 15 ਤੋਂ 20 ਸੀਟਾਂ, ਲਿਬਰਲ ਪਾਰਟੀ 20 ਤੋਂ, ਲਿਬਰਲ ਪਾਰਟੀ ਮੈਂ ਕਹਿ ਸਕਦਾ ਹਾਂ ਕਿ 20 ਤੋਂ ਲੈ ਕੇ 25 ਦੇ ਵਿੱਚ, ਔਰ ਐਨ ਡੀ ਪੀ ਜਿਹੜੀ ਆ ਪਿਛਲੀ ਵਾਰ ਮੈਂ ਇਹਨਾਂ ਨੂੰ ਕਿਉਂਕਿ ਅੱਧੀਆਂ ਸੀਟਾਂ ਇਹਨਾਂ ਦੀਆਂ ਬੀ ਸੀ ਤੋਂ ਹੀ ਸੀਗੀਆਂ ਜਗਮੀਤ ਸਿੰਘ ਹੋਣਾਂ ਦੀਆਂ। ਸੋ ਇਸ ਵਾਰ ਮੈਂ ਐਨ ਡੀ ਪੀ ਨੂੰ, ਮੇਰਾ ਖਿਆਲ ਹੈ ਕਿ 0 ਤੋਂ 2 ਗ੍ਰੀਨ ਪਾਰਟੀ, 0 ਤੋਂ 2 ਐਨ ਡੀ ਪੀ, 0 ਤੋਂ 2 ਗ੍ਰੀਨ ਪਾਰਟੀ, 0 ਤੋਂ 2 ਔਰ ਬੀ ਸੀ ਦੀ ਮੈਂ ਗੱਲ ਕਰ ਰਿਹਾ, ਔਰ ਬਾਕੀ ਸਾਰਾ ਲਗਭਗ ਮਾਮਲਾ ਬੀ ਸੀ। ਕਿਉਂਕਿ ਦੇਖੋ ਬੀ ਸੀ ਦੇ ਵਿੱਚ ਬਹੁਤ ਗੇਨ ਕਰ ਗਿਆ ਕੰਜ਼ਰਵੇਟਿਵ ਪਾਰਟੀ ਨੂੰ। ਮੈਂ ਵਧਾਇਆ ਬੀ ਸੀ ਦੇ ਵਿੱਚ, ਬੀ ਸੀ 43 ਸੀਟਾਂ ਨੇ, 43। ਮੈਂ ਪਿਛਲੀ ਵਾਰ 14 ਤੋਂ 18 ਦੇ ਰਿਹਾ ਸੀ ਕੰਜ਼ਰਵੇਟਿਵ ਨੂੰ, ਮੈਂ ਕੰਜ਼ਰਵੇਟਿਵ ਨੂੰ ਵਧਾਤੀ ਸੀਟਾਂ ਇਸ ਵਾਰੀ 15 ਤੋਂ 20 ਕਰ ਦਿੱਤੀਆਂ ਨੇ। ਲੇਕਿਨ ਲਿਬਰਲ ਪਾਰਟੀ ਨੂੰ ਹੋਰ ਵਧਾ ਦਿੱਤਾ ਮੈਂ। ਲਿਬਰਲ ਪਾਰਟੀ ਜਿਹਨੂੰ ਮੈਂ ਪਿਛਲੀ ਵਾਰ 16 ਤੋਂ 22 ਦੇ ਵਿੱਚ ਰੱਖ ਰਿਹਾ ਸੀ, ਇਸ ਵਾਰੀ ਮੈਂ 21 ਤੋਂ 20 ਤੋਂ 25 ਦੇ ਵਿੱਚ ਰੱਖ ਰਿਹਾ ਕੰਜ਼ਰਵੇਟਿਵ ਪਾਰਟੀ ਨੂੰ। ਔਰ ਐਨ ਡੀ ਪੀ ਬਿਲਕੁਲ ਕੋਲੈਪਸ, ਜਗਮੀਤ ਸਿੰਘ ਜੀ ਆਪਣੀ ਸੀਟ ਬਚਾ ਗਏ, ਵਰਨਾ 0 ਤੋਂ 2 0 ਰਹਿ ਗਈ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਈਗੀ। ਜੇ ਇੱਕ ਸੀਟ ਆ ਗਈ ਜਗਮੀਤ ਸਿੰਘ ਜੀ ਤਾਂ ਕੋਈ ਹੈਰਾਨੀ ਨਹੀਂ, ਕੋਈ ਹੋਰ ਸੀ ਇੱਕ ਸੀਟ ਆ ਗਈ ਜਗਮੀਤ ਸਿੰਘ ਜੀ ਆਪਣੇ ਆਰ ਗਏ ਕੋਈ ਹੈਰਾਨੀ ਨਹੀਂ, ਸ਼ਾਇਦ 2 ਸੀਟਾਂ ਲੈ ਜਾਣ। ਸੋ ਬੀ ਸੀ ਬਹੁਤ ਇੰਪੋਰਟੈਂਟ ਹੈ। ਅੱਛਾ, ਬੀ ਸੀ ਤੋਂ ਬਾਅਦ ਮੈਂ ਐਲਬਰਟਾ ਵੱਲ ਜਾਣਾ। ਐਲਬਰਟਾ ਦੇ ਵਿੱਚ 37 ਸੀਟਸ ਨੇ, ਠੀਕ ਹੈ, ਹੁਣ ਨਵਾਂ ਆ ਗਿਆ ਨਾ ਸਿਲਸਿਲਾ। 34 ਹੁੰਦੀਆਂ ਸੀ ਪਹਿਲਾਂ, 5 ਸੀਟਾਂ ਵਧੀਆਂ, ਉਹਦੇ ਵਿੱਚੋਂ 3 ਸੀਟਾਂ ਐਲਬਰਟਾ ਦੇ ਵਿੱਚ ਹੋਰ ਵੱਧ ਗਈਆਂ ਨੇ। ਸੋ 37 ਹੋ ਗਈਆਂ ਹੁਣ। 37 ਦੇ ਵਿੱਚੋਂ ਮੇਰਾ ਖਿਆਲ ਆ ਵੀ 37 ਦੇ ਵਿੱਚੋਂ ਮੈਂ ਪਿਛਲੀ ਵਾਰ ਕੰਜ਼ਰਵੇਟਿਵ ਪਾਰਟੀ ਨੂੰ 30+ ਦਿੱਤੀਆਂ ਸੀ ਐਲਬਰਟਾ ਦੇ ਵਿੱਚ। ਅੱਜ ਮੈਂ ਕਹਿ ਰਿਹਾ ਕਿ ਐਲਬਰਟਾ ਦੇ ਵਿੱਚ ਦਿੱਕਤ ਹੈ, ਅੱਜ ਐਲਬਰਟਾ ਦੇ ਵਿੱਚ 30+ ਵਾਲੀ ਗੱਲ ਮੈਂ ਨਹੀਂ ਕਹਿ ਰਿਹਾ। ਬੀ ਸੀ ਚ ਮੈਂ ਵਧਾਈਏ ਸੀਟ ਇਹਨਾਂ ਦੀ, ਐਲਬਰਟਾ ਚ ਮੈਂ ਘਟਾ ਰਿਹਾ। ਅੱਜ 30+ ਵਾਲੀ ਗੱਲ ਨਹੀਂ ਹੈ, ਆਊਟ ਆਫ ਦ 37 ਸੀਟਸ ਅੱਜ ਮੈਂ ਇਹਨਾਂ ਨੂੰ 25 ਤੋਂ 30 ਦੇ ਰਿਹਾ। ਪਿਛਲੀ ਵਾਰ 30+ ਸੀ, ਅੱਜ ਮੈਂ 30 ਮੈਕਸੀਮਮ ਕਰ ਦਿੱਤੀ ਇਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੀ। 25 ਤੋਂ 30 ਸੀਟਾਂ ਐਲਬਰਟਾ ਚ ਨਜ਼ਰ ਆ ਰਹੀਆਂ ਨੇ। ਲਿਬਰਲ ਪਾਰਟੀ ਜਿਨ੍ਹਾਂ ਨੂੰ ਪਿਛਲੀ ਵਾਰ ਅਸੀਂ 4 ਤੋਂ 6 ਸੀਟਾਂ ਦੇ ਰਹੇ ਸੀ, 4 ਤੋਂ 7 ਲਾ ਲਓ, 8 ਲਾ ਲਓ, ਪਰ ਮੈਨੂੰ ਲੱਗਦਾ 5 ਤੋਂ 10 ਦੇ ਵਿੱਚ ਲਿਬਰਲ ਪਾਰਟੀ ਲਗਾ ਲਓ 5 ਤੋਂ 10। ਇੱਕ ਅੱਧੀ ਸੀਟ ਹੋ ਸਕਦਾ ਹੈ, 1 ਜਾਂ 2 ਸੀਟਾਂ ਕਿਤੇ ਐਲਬਰਟਾ ਚ ਐਨ ਡੀ ਪੀ ਜਿੱਤ ਜਾਏ, ਬਾਕੀ ਐਲਬਰਟਾ ਦੇ ਵਿੱਚ ਹੋਰ ਕੁਛ ਨਹੀਂ ਹੈ। ਸਸਕੈਚੂਨ ਵੱਲ ਰੁੱਖ ਕਰਦੇ ਹਾਂ। ਸਸਕੈਚੂਨ ਦੇ ਵਿੱਚ ਮੈਂ ਇਹੀ ਕਹਿ ਸਕਦਾ ਕਿ ਯੈਸ ਇਟ ਵਿਲ ਬੀ ਅਗੇਨ ਡੋਮੀਨੇਟਡ ਬਾਏ ਦਾ ਕੰਜ਼ਰਵੇਟਿਵ। ਮੈਨੀਟੋਬਾ ਦੇ ਵਿੱਚ ਥੋੜੀਆਂ ਬਹੁਤੀਆਂ ਸੀਟਾਂ ਇਹਨਾਂ ਨੂੰ ਮਿਲ ਜਾਣਗੀਆਂ ਲਿਬਰਲ ਨੂੰ, ਵਰਨਾ ਸਸਕੈਚੂਨ ਮੈਨੀਟੋਬਾ ਜ਼ਿਆਦਾਤਰ ਕੰਜ਼ਰਵੇਟਿਵ ਡੋਮੀਨੇਟ ਕਰਨਗੇ। ਤੇ ਕਿਊਬੈਕ ਦੇ ਵਿੱਚ ਆ ਜਾਂਦੇ ਹਾਂ। ਕਿਊਬੈਕ ਦੇ ਵਿੱਚ ਦੇਖੋ ਕੰਜ਼ਰਵੇਟਿਵ ਪਾਰਟੀ ਨੂੰ ਮੈਂ ਬਹੁਤ ਸਾਲਾਂ ਤੋਂ ਕਹਿ ਰਿਹਾ, ਠੀਕ ਹੈ, ਕਿ ਤੁਹਾਡਾ ਕਿਊਬੈਕ ਦੇ ਵਿੱਚ ਜਿੱਦਣ ਤੁਹਾਡੀਆਂ 25 ਸੀਟਾਂ ਆ ਜਾਣ ਉਦਣ ਤੁਸੀਂ ਦੀਵਾਲੀ ਹੋ ਗਈ ਤੁਹਾਡੀ, ਬਸ ਫਿਰ ਮੈਂ ਕਿਤੇ ਹੋਰ ਨਹੀਂ ਦੇਖਣਾ। ਜਿੱਦਣ ਤੁਹਾਡੀਆਂ 25 ਸੀਟਾਂ ਆ ਗਈਆਂ ਨਾ ਆਊਟ ਆਫ ਦ 78 ਤੁਹਾਡੀ ਦੀਵਾਲੀ ਹੋ ਗਈ। ਸੋ ਇਸ ਵਾਰੀ ਵੀ 10 ਤੋਂ 15 ਸੀਟਾਂ ਆਉਂਦੀਆਂ ਨਜ਼ਰ ਆ ਰਹੀਆਂ ਨੇ। ਬਟ ਮੇਨਲੀ ਜਿਹੜਾ ਬਲੌਕ ਹੈ, ਬਲੌਕ ਥੱਲੇ ਆਏਗੀ। ਬਲੌਕ ਜੋ ਮੇਰੇ ਖਿਆਲ ਦੇ ਨਾਲ ਅੱਜ 18 ਤੋਂ 22-23 ਰਹਿ ਜਾਣਗੀਆਂ ਬਲੌਕ, ਤੇ ਲਿਬਰਲ ਜ਼ਬਰਦਸਤ ਬੰਪਰ ਪਰਫਾਰਮੈਂਸ ਹੋ ਸਕਦੀ ਹੈ ਲਿਬਰਲ ਪਾਰਟੀ ਦੀ ਕਿਊਬੈਕ ਦੇ ਵਿੱਚ। ਸੋ ਉਹਨਾਂ ਨੂੰ ਜ਼ਰੂਰ ਅਸੀਂ ਕਹਿ ਸਕਦੇ ਹਾਂ 40 ਤੋਂ 50 ਸੀਟਾਂ ਦੇ ਵਿੱਚ ਬੰਪਰ ਪਰਫਾਰਮੈਂਸ ਇਸ ਵੇਲੇ ਕਿਊਬੈਕ ਦੀ। ਉਹ ਜਿੱਦਾਂ 2011 ਚ ਔਰੰਜ ਵੇਵ ਆਈ ਸੀਗੀ ਨਾ, 2011 ਚ ਔਰੰਜ ਵੇਵ ਸੀਗੀ ਕਿਊਬੈਕ ਦੇ ਵਿੱਚ, ਉਹ ਮੈਨੂੰ ਯਾਦ ਹੈ ਕਿ ਇੱਕ ਲੇਡੀ ਸੀਗੀ ਤਾਂ ਉਹ ਕਹਿੰਦੀ ਵੀ ਅਸੀਂ ਤਾਂ ਫਾਰਨ ਹੀ ਹੈ। ਉਹ ਆਰਾਮ ਦੇ ਨਾਲ ਛੁੱਟੀਆਂ ਮਨਾਉਣ ਚਲੀ ਗਈ ਯੂ ਐਸ ਦੇ ਵਿੱਚ, ਉਹ ਵਾਪਸ ਆਈ ਤੇ ਉਹ ਇਲੈਕਸ਼ਨ ਜਿੱਤ ਗਈ। ਇੰਨੀ ਜ਼ਬਰਦਸਤ ਵੇਵ ਸੀਗੀ ਔਰੰਜ ਦੀ, ਉਹ ਕੈਂਡੀਡੇਟ ਛੁੱਟੀਆਂ ਮਨਾਉਣ ਚਲੀ ਗਈ ਯੂ ਐਸ ਦੇ ਵਿੱਚ ਐਨ ਡੀ ਪੀ ਦੀ, ਔਰ ਵਾਪਸ ਆਈ ਤੇ ਉਹ ਜਿੱਤ ਗਈ ਸੀਗੀ। ਇੱਕ ਹੋਰ ਕੈਂਡੀਡੇਟ ਸੀਗੀ, ਉਹਨੂੰ ਪੁੱਛਿਆ ਗਿਆ, ਕਹਿੰਦੇ ਜੀ ਜਦੋਂ ਇਲੈਕਸ਼ਨ ਖਤਮ ਹੋਈ ਤਾਂ ਕਹਿੰਦੇ ਜੀ ਤੁਸੀਂ ਹੁਣ ਐਮ ਪੀ ਬਣ ਗਏ ਹੋ, ਇਲੈਕਸ਼ਨ ਜਿੱਤ ਗਏ ਹੋ, ਤੁਸੀਂ ਹੁਣ ਕਿਊਬੈਕ ਚ ਪਹਿਲਾ ਕੰਮ ਕੀ ਕਰੋਗੇ? ਉਹ ਕਹਿੰਦੀ ਜੀ ਪਹਿਲਾ ਕੰਮ ਤਾਂ ਮੈਂ ਲਾਇਸੈਂਸ ਲਵਾਂਗੀ। ਲਾਇਸੈਂਸ ਹੀ ਨਹੀਂ ਹੈਗਾ ਮੇਰੇ ਕੋਲ, ਸਾਈਕਲ ਤੇ ਜਾਂਦੀ ਨਹੀਂ ਹੈ, ਮੈਨੂੰ ਪਤਾ ਨਹੀਂ ਸੀ ਮੈਂ ਐਮ ਪੀ ਬਣ ਜਾਣਾ। ਮੈਂ ਹੁਣ ਸੋਚ ਰਹੀ ਹਾਂ ਪਹਿਲਾ ਕੰਮ, ਉਹ ਯੰਗ ਸੀਗੀ, ਮੈਂ 19-20 ਸਾਲ ਦੀ ਸੀਗੀ, ਇਹ ਮੈਂ 2011 ਦੇ ਤੁਹਾਨੂੰ ਕਿਸੇ ਕਹਾਣੀਆਂ ਸੁਣਾ ਰਿਹਾ। ਉਹ ਕਹਿੰਦੀ ਮੈਂ ਪਹਿਲਾ ਕੰਮ ਜੀ ਹੁਣ ਲਾਇਸੈਂਸ ਲਵਾਂਗੀ। ਸੋ ਔਰੇਂਜ ਵੇਵ ਐਸੀ ਜ਼ਬਰਦਸਤ ਆਈ ਸੀ। ਐਨੀਵੇਜ਼, ਇਸ ਵਾਰੀ ਔਰੇਂਜ ਵੇਵ ਦਾ ਕੋਈ ਸਕੋਪ ਨਹੀਂ, ਔਰੇਂਜ ਤਾਂ ਕੋਲੈਪਸ ਹੀ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਇਸ ਵਾਰੀ ਉਹੀ ਕਿਊਬੈਕ ਜਿੱਥੇ ਮੈਂ ਤੁਹਾਨੂੰ ਕਿਸੇ ਸੁਣਾ ਰਿਹਾ ਐਨ ਡੀ ਪੀ ਦੇ, ਉਹ ਜੈਕ ਲੇਟਨ ਸਾਹਿਬ ਦੀ ਬਦੌਲਤ ਉਹ ਕਿਊਬੈਕ ਜਿੱਥੇ ਕਿ ਲੋਕ ਕੈਂਡੀਡੇਟ ਕੋਲ ਛੁੱਟੀ ਤੇ ਚਲੀ ਗਈ ਤਾਂ ਵੀ ਜਿੱਤ ਗਈ, ਕਿਸੇ ਕੋਲ ਲਾਇਸੈਂਸ ਸੀਗਾ ਨਹੀਂ ਸੀਗਾ ਕੋਈ ਉਹਨੇ ਧਿਆਨ ਨਹੀਂ ਦਿੱਤਾ ਉਹ ਵੀ ਜਿੱਤ ਗਈ, ਤੇ ਅੱਜ ਉਸੇ ਜਗ੍ਹਾ ਕਿਊਬੈਕ ਦੇ ਵਿਚ ਲਿਬਰਲ ਦੀ ਬੰਪਰ ਪਰਫਾਰਮੈਂਸ ਔਰ ਐਨਡੀਪੀ ਜਿਹੜੀ ਆ ਮੇਰਾ ਖਿਆਲ ਹੈ ਵੀ ਜੇ ਇੱਕ ਜਾਂ ਦੋ ਸੀਟਾਂ ਵੀ ਜਿੱਤ ਜਾਏਗੀ ਤਾਂ ਵੱਡੀ ਗੱਲ ਹੋਏਗੀ ਐਨਡੀਪੀ ਵਾਸਤੇ। ਸੋ ਦਿਸ ਇਜ਼ ਦਾ ਸਿਚੁਏਸ਼ਨ ਦੇਅਰ। ਅੱਗੇ ਚੱਲੀਏ, ਅਲਬਰਟਾ ਆਪਾਂ ਕਰ ਲਿਆ ਡਿਸਕਸ, ਬ੍ਰਿਟਿਸ਼ ਕੋਲੰਬੀਆ ਹੋ ਗਿਆ, ਸਸਕੈਚੂਅਨ, ਅਟਲਾਂਟਿਕ ਕੈਨੇਡਾ ਕਰ ਲੈਣੇ ਔਰ ਫਿਰ ਆਵਾਂਗੇ ਅਸੀਂ ਬਾਅਦ ਸਭ ਤੋਂ ਐਂਡ ਚ ਉਟੈਰੀਓ ਚ ਆਵਾਂਗੇ। ਅੱਛਾ, ਅਟਲਾਂਟਿਕ ਕੈਨੇਡਾ ਦੀ ਜੇ ਮੈਂ ਗੱਲ ਕਰਾਂ ਤੇ 32 ਸੀਟਾਂ ਨੇ ਅਟਲਾਂਟਿਕ ਕੈਨੇਡਾ ਚ। ਲਿਬਰਲਸ ਹੈਵ ਆਲਵੇਜ਼ ਬੀਨ ਸਟਰੋਂਗ ਆ, ਪਿੱਛੇ ਜੇ ਜਦੋਂ ਦੋ ਮਹੀਨੇ ਪਹਿਲਾਂ ਕੰਜ਼ਰਵੇਟਿਵ ਕਾਫੀ ਉੱਪਰ ਚਲੇ ਗਏ ਸੀਗੇ ਤੇ ਹੁਣ ਲਿਬਰਲਸ ਆਰ ਅਗੇਨ ਵੈਰੀ ਵੈਰੀ ਸਟਰੋਂਗ। ਜਿਹੜੀਆਂ 32 ਸੀਟਾਂ ਨੇ ਅਟਲਾਂਟਿਕ ਕੈਨੇਡਾ ਚ 25 ਦੇ ਆਸ ਪਾਸ ਆ ਜਾਣਗੀਆਂ ਲਿਬਰਲ ਦੀਆਂ, ਔਰ ਕੰਜ਼ਰਵੇਟਿਵ ਨੂੰ ਉਹੀ 5-7 ਸੀਟਾਂ ਦੇ ਸੰਤੁਸ਼ਟੀ ਕਰਨੀ ਪਏਗੀ। ਬਾਕੀ ਅਟਲਾਂਟਿਕ ਕੈਨੇਡਾ ਚ ਹੋਰ ਕੋਈ ਪਾਰਟੀ ਕੋਈ ਹੈ ਨੀ ਇੱਥੇ, ਠੀਕ ਹੈ। ਸੋ ਇਹਦਾ ਕੋਈ ਲੰਬਾ ਚੌੜਾ ਹੈ ਨਹੀਂ ਕੰਮ। ਅੱਛਾ, ਹੁਣ ਆ ਜਾਓ ਓਨਟੇਰੀਓ ਦੇ ਉੱਤੇ। ਓਨਟੇਰੀਓ ਚ 122 ਸੀਟਾਂ ਨੇ, ਸਾਰਾ ਕੰਮ ਤਾਂ ਇੱਥੇ ਨਿਬੜਨਾ ਓਨਟੇਰੀਓ ਦੇ ਵਿੱਚ। ਹੁਣ ਤੱਕ ਜੇ ਅਸੀਂ ਸਾਰੇ ਨੰਬਰ ਮੈਂ ਕਾਊਂਟ ਕਰ ਲੈਣਾ, ਜਿੰਨੇ ਵੀ ਨੰਬਰ ਹੁਣ ਤੱਕ ਮੈਂ ਤੁਹਾਨੂੰ ਦੱਸੇ ਨੇ, ਇਹ ਸਾਰੇ ਨੰਬਰ ਜੇ ਮੈਂ ਹੁਣ ਕਾਊਂਟ ਕਰਾਂ, ਮੈਂ ਇੱਕ ਮਿੰਟ ਲਈ ਮੰਨ ਕੇ ਚੱਲੀਏ ਵੀ ਓਨਟੇਰੀਓ ਦੇ ਵਿੱਚ ਹਜੇ ਨੰਬਰ ਨਹੀਂ ਆਏ, ਠੀਕ ਹੈ। ਸਾਰੇ ਨੰਬਰ ਅਸੀਂ ਕਾਊਂਟ ਕਰ ਲਏ ਪਰ ਮੰਨ ਕੇ ਚੱਲੀਏ ਓਨਟੇਰੀਓ ਦੇ ਵਿੱਚ ਨੰਬਰ ਹਜੇ ਨਹੀਂ ਆਏ, ਤੇ ਜਿੰਨੇ ਵੀ ਤੁਹਾਨੂੰ ਮੈਂ ਨੰਬਰ ਦੱਸੇ ਆ, ਤੇ ਇਹ ਮੰਨ ਕੇ ਚੱਲੋ ਬਈ 100 ਸੀਟਾਂ ਕੰਜ਼ਰਵੇਟਿਵ ਦੀਆਂ ਬਣਦੀਆਂ। ਇੱਕ ਮਿੰਟ ਲਈ ਓਨਟੇਰੀਓ ਮੈਂ ਅੱਜ ਨਹੀਂ ਦੱਸ ਰਿਹਾ, 100 ਸੀਟਾਂ ਕੰਜ਼ਰਵੇਟਿਵ ਦੀਆਂ ਬਣ ਰਹੀਆਂ ਨੇ ਤੇ ਲਿਬਰਲ ਪਾਰਟੀ ਦੀਆਂ ਲਗਭਗ 120-125 ਬਣਦੀਆਂ ਪਈਆਂ ਨੇ। ਸੋ ਇੱਥੇ ਆ ਕੇ ਅੱਛਾ, 2-3 ਜਗ੍ਹਾ ਤੇ ਲੋਸ ਹੈ ਇਹਨਾਂ ਨੂੰ, ਥੋੜਾ ਥੋੜਾ 3 ਜਗ੍ਹਾ ਤੇ ਥੋੜਾ ਥੋੜਾ ਲੋਸ ਹੈ। ਮੇਨ ਇੱਕ ਤੇ ਮੈਂ ਜਿੱਥੇ ਤੁਹਾਨੂੰ ਦੱਸਿਆ ਹੀ ਆ ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਦਾ ਲੋਸ ਘੱਟ ਆ ਇਹਨਾਂ ਕੋਲ, ਇੰਨੀਆਂ ਹੀ ਆਉਂਦੀਆਂ ਹੁੰਦੀਆਂ। ਈਵਨ ਜਦੋਂ 2011 ਚ ਮੈਜੋਰਟੀ ਸੀ ਤਦ ਵੀ 5 ਸੀਟਾਂ ਸੀਗੀਆਂ, ਕੰਜ਼ਰਵੇਟਿਵ ਦਾ ਲੋਸ ਘੱਟ ਹੈ, ਲਿਬਰਲ ਦਾ ਗੇਨ ਬੜਾ ਜ਼ਿਆਦਾ। ਸੋ ਇੱਕ ਤੇ ਉਹ ਹੋ ਗਿਆ, ਇੱਕ ਅਟਲਾਂਟਿਕ ਕੈਨੇਡਾ, ਠੀਕ ਹੈ, ਕਿਊਬੈਕ, ਅਟਲਾਂਟਿਕ ਕੈਨੇਡਾ, ਇਹ ਮੇਨ ਹੈ। ਲੇਕਿਨ ਹੁਣ ਮੁੱਦੇ ਦੀ ਗੱਲ ਤੇ ਆਉਂਦੇ ਹਾਂ, ਓਨਟੇਰੀਓ, ਦਿਸ ਇਜ਼ ਦਾ ਬੈਟਲ ਗਰਾਊਂਡ। ਸੋ ਹੁਣ ਤੱਕ ਮੈਂ ਸਾਰਾ ਕੈਨੇਡਾ ਗਿਣ ਲਿਆ, ਸਾਰੇ ਕੈਨੇਡਾ ਤੋਂ ਬਾਅਦ ਲਿਬਰਲ ਖੜੀ ਹੈ ਜੀ 120-125 ਤੇ ਕੰਜ਼ਰਵੇਟਿਵ ਖੜੀ ਹੈ ਮੰਨ ਲਓ 100 ਸੀਟਾਂ ਦੇ ਉੱਤੇ। ਹੁਣ 172 ਚਾਹੀਦਾ ਦੋਨਾਂ ਨੂੰ। ਸੋ ਲਿਬਰਲ ਲਈ ਜਿੱਤ ਦਾ ਰਸਤਾ ਇੱਥੋਂ ਆਸਾਨ ਨਜ਼ਰ ਆ ਰਿਹਾ, ਕਿਉਂਕਿ ਸੀਟਾਂ ਨੇ 122 ਓਨਟੇਰੀਓ ਦੇ ਵਿੱਚ ਤੇ ਲਿਬਰਲ ਪਾਰਟੀ ਖੜੀ ਹੈ 120 ਦੇ ਉੱਤੇ। ਜੇ ਲਿਬਰਲ ਪਾਰਟੀ ਇੱਥੋਂ 50 ਸੀਟਾਂ ਵੀ ਜਿੱਤ ਜਾਂਦੀ ਓਨਟੇਰੀਓ ਤੋਂ 122 ਚੋਂ, ਲਿਬਰਲ ਪਾਰਟੀ ਬਣਾ ਜਾਏਗੀ ਸਰਕਾਰ ਮੈਜੋਰਟੀ। ਕੰਜ਼ਰਵੇਟਿਵ ਪਾਰਟੀ ਲਈ ਜਿੱਦਾਂ ਰਸਤਾ ਇਹ ਹੈ ਵੀ ਜਿਹੜੀਆਂ ਇੱਥੇ ਓਨਟੇਰੀਓ ਚ 122 ਨੇ, 122 ਚੋਂ ਘੱਟੋ ਘੱਟ ਮਿਨੀਮਮ 60-70 ਸੀਟਾਂ ਇਹਨਾਂ ਨੂੰ ਜਿੱਤਣੀਆਂ ਪੈਣੀਆਂ। 60-70 ਸੀਟਾਂ ਜਿੱਤੋ ਤੇ ਮੈਜੋਰਟੀ ਸਰਕਾਰ ਤੁਸੀਂ ਬਣਾ ਜਾਓ, ਪਾਥ ਟੂ ਵਿਕਟਰੀ ਤਾਂ ਇਹੀ ਨਜ਼ਰ ਆ ਰਹੀ ਹੈ। ਹੋਰ ਕਿਉਂਕਿ ਬੀਸੀ ਚ ਬਹੁਤ ਜ਼ਿਆਦਾ ਕੋਈ ਉਲਟ ਫੇਰ ਹੋਣਾ ਨਹੀਂ ਹੈ। ਬੀਸੀ ਦੇ ਵਿੱਚ ਜੇ ਤੁਸੀਂ ਕਹਿ ਦੋ ਕਿ ਬੀਸੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਅੱਜ ਮੈਂ ਇਹਨਾਂ ਨੂੰ 15-20 ਦੇ ਰਿਹਾ ਸੀਟਾਂ, ਤੇ 15-20 ਨਹੀਂ ਤਾਂ 25 ਲੈ ਜਾਣਗੇ, 4-5 ਸੀਟਾਂ ਦਾ ਗੇਨ ਹੋ ਕਰ ਲੈਣਗੇ। ਕੰਜ਼ਰਵੇਟਿਵ ਇਸ ਤੋਂ ਜ਼ਿਆਦਾ ਗੇਨ ਨਹੀਂ ਕਰ ਸਕਦੇ, ਠੀਕ ਹੈ। ਔਰ ਜੇ ਲੋਸ ਵੀ ਹੋਇਆ ਤਾਂ ਮੈਂ 15-20 ਦੇ ਰਿਹਾ ਤਾਂ ਹੋ ਸਕਦਾ 10 ਲੈ ਜਾਣ, ਇਸ ਤੋਂ ਥੱਲੇ ਵੀ ਨਹੀਂ ਜਾਣਾ ਇਹਨਾਂ ਨੇ, ਠੀਕ ਹੈ। ਸੋ 5 ਸੀਟਾਂ ਦਾ ਫਰਕ ਪੈਣਾ ਬੀਸੀ ਦੇ ਵਿੱਚ, ਸੇਮ ਫਾਰ ਲਿਬਰਲ ਐਸ ਵੈਲ। ਅੱਗੇ ਚੱਲੋ ਸਸਕੈਚੂਅਨ ਦੇ ਵਿੱਚ, ਤੇ ਆਲਰੇਡੀ ਇਹਨਾਂ ਦੀ ਸਸਕੈਚੂਅਨ, ਮੈਨੀਟੋਬਾ, ਇਹਨਾਂ ਦੀ ਡੋਮੀਨੈਂਸ ਆ ਕੰਜ਼ਰਵੇਟਿਵ ਦੀ, ਉੱਥੇ ਵੀ ਕੋਈ ਜ਼ਿਆਦਾ ਫਰਕ ਨਹੀਂ ਪੈਣਾ। ਸਸਕੈਚੂਅਨ ਔਰ ਮੈਨੀਟੋਬਾ ਚ ਈਜ਼ੀ ਜਿਹੜੀਆਂ 28 ਸੀਟਾਂ ਨੇ ਇਹਨਾਂ ਨੇ 15-20 ਲੈ ਜਾਣੀਆਂ ਨੇ ਉੱਥੇ, ਟੋਟਲੀ 28 ਨੇ ਸਸਕੈਚੂਅਨ ਔਰ ਮੈਨੀਟੋਬਾ ਚ। ਤੋਂ 15-20 ਤਾਂ ਕੰਜ਼ਰਵੇਟਿਵ ਪਹਿਲਾਂ ਹੀ ਲੈ ਰਹੇ ਆ, ਉੱਥੋਂ ਹੋਰ ਤੁਸੀਂ ਕਿੰਨਾ ਕੁ ਗੇਨ ਕਰ ਲਓਗੇ, ਠੀਕ ਹੈ। ਤਾਂ ਕੰਜ਼ਰਵੇਟਿਵ ਉੱਥੋਂ ਵੀ ਨਹੀਂ ਜ਼ਿਆਦਾ ਗੇਨ ਕਰ ਸਕਦੇ। ਕਿਊਬੈਕ ਦੇ ਵਿੱਚ 78 ਸੀਟਸ ਨੇ, ਮੈਂ ਤੁਹਾਨੂੰ ਪਹਿਲਾਂ ਹੀ 10-15 ਸੀਟਾਂ ਦੇ ਰਿਹਾ ਕੰਜ਼ਰਵੇਟਿਵ ਨੂੰ। ਹੁਣ ਤੁਸੀਂ ਕਹੋ ਜੀ ਇੱਥੋਂ ਸਾਨੂੰ 25 ਦੇ ਦਿਓ, ਮਤਲਬ ਕੋਈ ਨਹੀਂ, ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਤੁਹਾਨੂੰ 25 ਦੇ ਹੀ ਨਹੀਂ ਸਕਦਾ ਮੈਂ। ਜੇ ਕੰਜ਼ਰਵੇਟਿਵ ਨੂੰ 25 ਦੇਤੀਆਂ ਤਾਂ ਦੀਵਾਲੀ ਹੈ ਤੁਹਾਡੀ, ਠੀਕ ਹੈ। ਸੋ ਤੁਸੀਂ 10-15 ਨੇ, ਮੈਕਸੀਮਮ 2-3 ਸੀਟਾਂ ਹੋਰ ਲੈ ਜਾਓਗੇ। ਸੋ ਕਿਊਬੈਕ ਵੀ ਰੂਲ ਆਊਟ ਕਰ ਦਿਓ, ਬ੍ਰਿਟਿਸ਼ ਕੋਲੰਬੀਆ, ਸਸਕੈਚੂਅਨ, ਮੈਨੀਟੋਬਾ, ਕਿਊਬੈਕ, ਮੈਂ ਸਾਰੇ ਰੂਲ ਆਊਟ ਕਰ ਦਿੱਤੇ। ਅਲਬਰਟਾ ਮੈਂ ਤੁਹਾਨੂੰ ਪਹਿਲਾਂ ਹੀ ਦੇਤੀਆਂ ਨੇ 25-30 ਸੀਟਾਂ ਆਊਟ ਆਫ ਦਾ 37 ਦੇ ਵਿੱਚੋਂ 37-25-30 ਦੇਤੀਆਂ, 30 ਦੀ ਜਗ੍ਹਾ 32 ਹੋ ਜਾਣਗੀਆਂ। ਇਹ ਤਾਂ ਹੋਣਾ ਨੀ ਵੀ 37-37 ਤੁਸੀਂ ਜਿੱਤ ਜਾਓ, ਉਹਨਾਂ ਨੇ ਵੀ ਥੋੜੀਆਂ ਲੈਣੀਆਂ, ਲਿਬਰਲ ਨੇ ਵੀ 2-4-5-10 ਸੀਟਾਂ ਲੈਣਗੇ ਉਹ ਵੀ, ਠੀਕ ਹੈ। ਸੋ ਬਚਿਆ ਕੀ ਤੁਹਾਡੇ ਕੋਲ? ਅੱਛਾ, ਅਟਲਾਂਟਿਕ ਕੈਨੇਡਾ ਇੱਕ ਮਿੰਟ ਲਈ ਮੈਂ ਡਿਸਕਸ ਕਰ ਲੈਣਾ, ਫਿਰ ਓਨਟੇਰੀਓ ਦੇ ਬਚਿਆ ਤੇ ਸਿਰਫ ਓਨਟੇਰੀਓ। ਅਟਲਾਂਟਿਕ ਕੈਨੇਡਾ ਦੇ ਇਸ ਨੋ ਵੇ ਜੋ ਅੱਜ ਦੇ ਨੰਬਰ ਨਜ਼ਰ ਆ ਰਹੇ ਨੇ ਮੈਨੂੰ, ਤੁਸੀਂ 5-7-8 ਸੀਟਾਂ ਲਿਆਓਗੇ ਬੜੀ ਹੱਦ, ਚਲੋ ਤੁਸੀਂ 10-12 ਲੈ ਜਾਓਗੇ। ਸੋ ਸੀਟ ਗੇਨ ਉੱਥੋਂ ਵੀ ਨਹੀਂ ਹੋਣਾ, ਸਾਰੀ ਲੜਾਈ ਆ ਕੇ ਇੱਥੇ ਓਨਟੇਰੀਓ ਖਤਮ ਹੋਣੀ ਆ। ਸੋ ਓਨਟੇਰੀਓ ਦੇ ਵਿੱਚ ਇਸ ਵੇਲੇ ਜੋ ਮੈਨੂੰ ਨਜ਼ਰ ਆ ਰਿਹਾ 122 ਸੀਟਾਂ ਚੋਂ, ਤੇ ਲਿਬਰਲ ਪਾਰਟੀ ਜਿਹੜੀ ਹੈ ਉਹ 70 ਤੇ ਲਿਜਾ ਸਕਦੀ ਹੈ, 70-80-90 ਤੱਕ ਵੀ ਸੀਟਾਂ ਲਿਜਾ ਸਕਦੀ ਹੈ। ਔਰ ਕੰਜ਼ਰਵੇਟਿਵ ਪਾਰਟੀ 30-35-40-45 ਇੱਥੇ ਮਾਮਲਾ ਖੜਾ ਹੈ ਅੱਜ ਦੀ ਡੇਟ ਦੇ ਵਿੱਚ। ਸੋ ਜ਼ੋਰ ਲਾਣਾ ਪਏਗਾ, ਹਜੇ ਟਾਈਮ ਬਹੁਤ ਪਿਆ। ਅਸੀਂ ਬੜਾ ਕੁਝ ਦੇਖਿਆ ਇਲੈਕਸ਼ਨ ਦੇ ਵਿੱਚ 2015 ਚ ਲਿਬਰਲ ਪਾਰਟੀ ਤੀਸਰੇ ਨੰਬਰ ਤੇ ਸੀਗੀ ਔਰ ਫਿਰ ਮੈਜੋਰਟੀ ਸਰਕਾਰ ਉਹ ਬਣਾ ਗਏ। ਸੋ ਜ਼ੋਰ ਲਾਣਾ ਪਏਗਾ ਇਹਨਾਂ ਨੂੰ ਔਰ ਕੈਂਪੇਨ ਦਾ ਮੈਸੇਜ ਵੀ ਚੇਂਜ ਕਰਨ ਦੀ ਬੜੀ ਚਰਚਾ ਚੱਲ ਰਹੀ ਹੈ ਕਿ ਕਿਆ ਕੈਂਪੇਨ ਮੈਸੇਜ ਵੀ ਜਿਹੜਾ ਉਹ ਚੇਂਜ ਕੀਤਾ ਜਾਏ, ਕਿਉਂਕਿ ਕੰਜ਼ਰਵੇਟਿਵ ਲੀਡਰ ਜਿਹੜੇ ਨੇ ਉਹ ਇਸ ਵੇਲੇ ਟੈਕਸ ਕਟੌਤੀ ਕਿੱਦਾਂ, ਕਿਉਂਕਿ ਕੱਲ ਦਾ ਇਹਨਾਂ ਦਾ ਮੈਸੇਜ ਬੜਾ ਵਧੀਆ ਸੀ, ਕੈਪੀਟਲ ਗੇਨ ਦਾ ਜਿਹੜੀ ਹੈ ਉਹ ਕਾਫੀ ਵਧੀਆ ਸੀਗਾ, ਲੇਕਿਨ ਉਹ ਕਿੰਨਾ ਕੁ ਰੈਜ਼ੋਨੇਟ ਕੀਤਾ, ਦੈਟ ਇਜ਼ ਅ ਕੁਐਸਚਨ। ਹਾਊ ਮਚ ਆਫ ਦੈਟ ਰੈਜ਼ੋਨੇਟਡ ਵਿਦ ਦਾ ਕੈਨੇਡੀਅਨ, ਦੈਟ ਇਜ਼ ਅ ਕੁਐਸਚਨ। ਕਿਉਂਕਿ ਲੋਕਾਂ ਦੇ ਦਿਮਾਗ 'ਚ ਇਸ ਵੇਲੇ ਇਹ ਹੈ ਔਰ ਲਿਬਰਲ ਪਾਰਟੀ ਨੇ ਵੀ ਹੋਰ ਇਹਨੂੰ ਹਾਈਲਾਈਟ ਕਰ ਦਿੱਤਾ ਹੈ, ਚਾਹੇ ਫਿਰ ਉਹ ਜਸਟਿਨ ਟਰੂਡੋ ਸਾਹਿਬ ਸੀਗੇ ਚਾਹੇ ਮਾਰਕ ਕਾਰਨੀ, ਕਿ ਉਹ ਸਾਡੀ ਜੀ ਇਕਾਨਮੀ ਨੂੰ ਕੋਲੈਪਸ ਕਰਨਾ ਚਾਹੁੰਦੇ ਨੇ, ਸਾਡੀ ਇਕਾਨਮੀ ਖਰਾਬ ਕਰ ਦੇਣੀ ਉਹਨਾਂ ਨੇ ਔਰ ਫਿਰ ਉਹ ਸਾਨੂੰ ਕੈਨੇਡਾ ਨੂੰ ਅਨੈਕਸ ਵੀ ਕਰ ਸਕਦੇ ਨੇ। ਹੁਣ ਕੈਨੇਡੀਅਨ ਦੇ ਮਨ 'ਚ ਆ ਗਿਆ ਕਿ ਅਗਲੇ 3-4 ਸਾਲ ਤੇ ਟਰੰਪ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਨੂੰ ਚੈਲੇਂਜ ਆ ਵੀ ਉਹਨਾਂ ਨੂੰ ਕਿੱਦਾਂ ਅਸੀਂ ਦੇਖਣਾ, ਨੰਬਰ ਵਨ। ਔਰ ਨੰਬਰ ਟੂ, ਅੱਛਾ ਬਾਈ ਦ ਵੇ ਤੁਹਾਨੂੰ ਪਤਾ ਹੋਣਾ, ਪਹਿਲਾਂ ਵੀ ਇੱਕ ਦੋ ਵਾਰ ਕਹਿ ਚੁੱਕੇ ਨੇ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ 2021 ਚ ਪਲੈਨਿੰਗ ਹੋ ਗਈ ਸੀ ਕਿ ਪਹਿਲੀ ਵਾਰੀ ਅਸੀਂ 2024 ਚ ਜਿੱਤਣਾ ਹੈ ਤੇ 2028 ਚ ਵੀ ਟਰੰਪ ਸਾਹਿਬ ਨੇ ਇਲੈਕਸ਼ਨ ਲੜਨੀ ਹੈ। ਸੋ ਮੈਂ ਤਾਂ ਬੜੀ ਵਾਰ ਪਹਿਲਾਂ ਵੀ ਜ਼ਿਕਰ ਕਰ ਚੁੱਕਾ, ਕੱਲ ਪਰਸੋਂ ਉਹਨਾਂ ਨੇ ਫਿਰ ਕਹਿ ਦਿੱਤਾ ਕਿ ਆਈ ਐਮ ਨਾਟ ਜੋਕਿੰਗ, ਆਈ ਕੁਡ ਬੀ ਸੀਰੀਅਸਲੀ ਥਿੰਕਿੰਗ। ਉਹਨਾਂ ਨੇ ਕੱਲ ਟਰੰਪ ਸਾਹਿਬ ਨੇ ਫਿਰ ਕਹਿ ਦਿੱਤਾ ਵੀ 2028 ਦੇ ਵਿੱਚ, ਹਾਲਾਂਕਿ ਦੋ ਟਰਮਸ ਲਿਮਿਟਡ ਹੁੰਦੀਆਂ ਨੇ, ਉਹਦੇ ਵਾਸਤੇ ਕੀ ਹੋ ਸਕਦਾ, ਚਲੋ ਮੈਂ ਅਲੱਗ ਵਿਸ਼ਾ ਬਾਅਦ ਚ ਗੱਲ ਕਰਾਂਗਾ। ਔਰ ਵੈਂਸਡੇ ਨੂੰ ਜਿਹੜਾ ਆ ਰਿਹਾ ਜੀ ਇਹਨਾਂ ਦਾ ਲਿਬਰੇਸ਼ਨ ਡੇ, ਟਰੰਪ ਸਾਹਿਬ ਨੇ ਕਿਹਾ ਜਿਹੜੇ ਰੈਸੀਪ੍ਰੋਕਲ ਟੈਰਿਫ ਨੇ ਉਹ ਸਾਰੀਆਂ ਕੰਟਰੀਜ਼ ਨੂੰ ਟਾਰਗੇਟ ਕਰਨਗੇ, ਸਾਰੀਆਂ ਨੂੰ। ਇਹ ਨਹੀਂ ਵੀ ਕੋਈ, ਉਹ ਕਹਿੰਦੇ ਪਤਾ ਨਹੀਂ ਤੁਸੀਂ ਕਿੱਥੋਂ ਇਹ ਰੂਮਰ ਜਿਹਾ ਕੱਢ ਲਿਆ 10-15 ਕੰਟਰੀਜ਼। ਔਰ ਉਹਨਾਂ ਨੇ ਕਿਹਾ ਕਿ ਜਿਹੜੇ ਟੈਰਿਫ ਹੋਣਗੇ ਇੰਪੋਰਟਡ ਆਟੋਸ ਤੇ, ਆਟੋ ਪਾਰਟਸ ਤੇ, ਉਹ ਸਾਰਾ ਕੁਝ ਹੀ ਹੋਣਾ ਥਰਸਡੇ ਨੂੰ। ਸੋ ਐਨੀਵੇਜ ਟਰੰਪ ਸਾਹਿਬ ਨੇ ਕਈ ਕੁਛ ਹੀ ਜਿਹੜਾ ਇਹ ਕਿਹਾ ਹੈਗਾ। ਸੋ ਇਹਦੇ ਬਾਰੇ ਸਾਰੀ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ। ਸੋ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਕਰੀਏ, ਸਾਡੇ ਨਾਲ ਸਾਡੇ ਕਾਲਰਸ ਵੀ ਜੁੜੇ ਹੋਏ ਨੇ ਜੀ। ਅਗਲੀ ਕਾਲ ਜੀ ਸਰਬਜੀਤ ਜੀ, ਤੁਸੀਂ ਆਉਂਦੇ ਰਹੋ ਸਰਬਜੀਤ ਜੀ, ਗੋ ਅਹੈਡ।
ਹਾਂਜੀ ਜਦਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂ ਜਦਵੀਰ ਜੀ, ਮੇਰੇ ਦੋ ਸਵਾਲ ਨੇ। ਪਹਿਲਾਂ ਤਾਂ ਸਵਾਲ ਹੈਗਾ ਆ ਕਿ ਮਤਲਬ ਜਿੱਦਾਂ ਹੁਣ ਇੱਥੇ ਆਪਣੇ ਬ੍ਰੈਂਪਟਨ ਦੇ ਵਿੱਚ ਕਹਿ ਰਹੇ ਆ ਕਿ ਕੈਮਰੇ ਲੱਗਣੇ ਜਾ ਰਹੇ ਆ, ਕੈਮਰਿਆਂ ਦੇ ਨਾਲ ਲਾਉਣ ਨਾਲ ਕੀ ਘਰਾਂ ਦੇ ਵਿੱਚ ਜਿਹੜੀਆਂ ਰੋਬਰੀਆਂ ਹੋ ਰਹੀਆਂ, ਜਿੱਦਾਂ ਹੁਣ ਗੰਨ ਮਤਲਬ ਪਿਛਲੇ ਮਹੀਨੇ ਇੱਕ ਮੁੰਡਾ 20 ਸਾਲਾਂ ਦਾ ਮਤਲਬ ਇੱਕ ਪੁੱਤ ਮਾਰ ਦਿੱਤਾ, ਕਿ ਇਹਦੇ ਨਾਲ ਕੈਮਰੇ ਲੱਗਣ ਨਾਲ ਕਿ ਇੱਦਾਂ ਦੀਆਂ ਰੋਬਰੀਆਂ ਇੱਦਾਂ ਦਾ ਕੁਛ ਖਤਮ ਹੋਜੂਗਾ ਇਸ ਕੈਨੇਡਾ ਮਤਲਬ ਬ੍ਰੈਂਪਟਨ ਦੇ ਵਿੱਚ? ਉੱਦਾਂ ਦਾ ਬਹੁਤ ਇੱਥੇ ਮਤਲਬ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਹਾਂ ਵੀ ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਕਰਦੇ ਕੋਈ ਕੁਛ ਨੀ ਹੈਗਾ। ਜਿੰਨੇ ਵੀ ਇੱਥੇ ਮੈਂ ਦੇਖੇ ਆ, MP ਦੇਖੇ ਆ, ਜਾਂ ਫਿਰ ਕੋਈ ਵੀ ਦੇਖਿਆ ਇੱਥੇ ਦਾ ਜਿਹੜਾ ਨੁਮਾਇੰਦਾ ਹੈਗਾ, ਉਹ ਕੁਛ ਵੀ ਨੀ ਕਰ ਰਹੇ ਆ। ਉਹ ਸਿਰਫ ਇੱਕ ਐਜ ਏ ਆਪਣੇ ਗਲੇ ਦੇ ਵਿੱਚੋਂ ਕਹਿੰਦੇ ਹੁੰਦੇ ਆ, ਗੱਲ ਕੱਢ ਕੇ ਦੂਜੇ ਦੇ ਗੱਲ ਵਿੱਚ ਸਿੱਟਦੇ ਆ ਕਿ ਹਾਂ ਵੀ ਮੈਂ ਗੱਲ ਕਹਿਤੀ, ਹੁਣ ਅਗਲੇ ਦੇ ਗੱਲ ਦੇ ਨਾਲ ਤੁਸੀਂ ਗੱਲਬਾਤ ਕਰੋ। ਇੱਥੇ ਦਾ ਕੁਛ ਵੀ ਨੀ ਹੈਗਾ, ਕੋਈ ਗੱਲ ਹੀ ਨੀ ਕਰ ਰਿਹਾ। ਮਤਲਬ ਜਿਹੜੀ ਤੁਸੀਂ ਇੰਨੇ ਬਿਲੀਅਨ ਡਾਲਰ ਤੁਸੀਂ ਸਿਰਫ ਕੈਮਰਿਆਂ ਦੇ ਉੱਤੇ ਲਾ ਰਹੇ ਆ, ਇਹਦੇ ਨਾਲ ਤੁਸੀਂ ਇੱਕ ਟਾਸਕ ਫੋਰਸ ਬਣਾਓ ਆਪਣੀ, ਜਿਹੜੀ ਬ੍ਰੈਂਪਟਨ ਨੂੰ ਮਤਲਬ ਸੇਫ ਕਰੇ। ਮਤਲਬ ਜਿਹੜੇ ਬ੍ਰੈਂਪਟਨ ਦੇ ਵਿੱਚ ਇੰਨੀਆਂ ਚੋਰੀਆਂ ਹੋ ਰਹੀਆਂ ਆ, ਇੰਨਾ ਕੁਛ ਹੋ ਰਿਹਾ, ਉਹਦੇ ਉੱਤੇ ਕਿਉਂ ਨੀ ਇਹ ਗੱਲਬਾਤ ਕਰ ਰਹੇ? ਇੱਕ ਇਹਦੇ ਬਾਰੇ ਦੱਸਿਓ। ਕਿ ਦੂਜਾ ਹੁਣ ਜਿੱਦਾਂ ਟਰੰਪ ਸਾਹਿਬ ਹੁਣ ਕਹਿ ਰਹੇ ਆ ਕਿ ਹਾਂ ਵੀ ਮੈਂ ਕਾਰਾਂ ਦੇ ਉੱਤੇ ਲਾਉਣਾ ਆ, ਫਿਰ ਇਹ ਵੀ ਕਹਿ ਰਹੇ ਆ ਕਿ ਨਹੀਂ ਜਿਹੜੇ ਮਤਲਬ ਅਮਰੀਕਾ ਦੇ ਵਿੱਚ ਪਾਰਟ ਬਣਦੇ ਉਹਨਾਂ ਦੇ ਉੱਤੇ ਨੀ ਲੱਗਣਗੇ ਜਿਹੜੇ ਬਾਕੀ, ਉਹ ਕਿਹੜੇ ਹਿਸਾਬ ਦੇ ਨਾਲ ਪਾਦੇ ਫਿਰ ਡਿਸਾਈਡ ਇੱਕ ਕਾਰ ਦੇ ਵਿੱਚ ਕਰ ਲੈਣਗੇ ਕਿ ਹਾਂ ਵੀ ਉਹੀ ਕੋਈ ਰੱਖਣਗੇ ਕਿ ਆ ਇਹਦਾ ਬਿੱਲ ਨੰਬਰ ਹੈ ਜੀ, ਇਹਦੇ ਉੱਤੇ ਨੀ ਲੱਗਣਾ, ਬਾਕੀ ਸਾਰੀ ਕਾਰ ਦੇ ਉੱਤੇ ਲੱਗਣਾ। ਕਿਹੜੇ ਹਿਸਾਬ ਦੇ ਨਾਲ ਇਹ ਟੈਰਿਫ ਲਗਾ ਰਹੇ ਆ? ਮਤਲਬ ਸਵੇਰੇ ਉੱਠਦੇ ਸਾਰੀ ਕੁਛ ਹੋ ਰਿਹਾ, ਪਤਾ ਨੀ ਇਹ ਕੀ ਖਾਂਦੇ ਆ, ਬਜੁਰਗ ਹੋ ਗਏ ਆ, ਇਹ ਵੀ ਉਹਨਾਂ ਨੇ ਮੰਗ ਰਹੀ ਹੈ, ਜੋਬ ਐਡਨ ਮੰਗ ਰਹੀ ਆ, ਸਵੇਰੇ ਕੁਛ ਆ, ਦੁਪਹਿਰ ਨੂੰ ਕੁਛ ਆ, ਸ਼ਾਮ ਨੂੰ ਕੁਛ ਆ, ਰਾਤ ਨੂੰ ਸੌਣ ਵੇਲੇ ਇਹਨਾਂ ਦਾ ਕੁਛ ਬਿਆਨ ਹੋ ਜਾਂਦਾ, ਇਹਦੇ ਬਾਰੇ ਦੱਸੇ ਜੀ। ਥੈਂਕ ਯੂ।
ਥੈਂਕ ਯੂ। ਪਹਿਲਾਂ ਤਾਂ ਜਿਹੜਾ ਤੁਸੀਂ ਦੱਸਿਆ ਉਹ ਯੰਗ ਪੰਜਾਬੀ ਨੌਜਵਾਨ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈਰੀਟੇਜ ਰੋਡ ਦੇ ਉੱਤੇ, ਉਹ ਮੈਨੂੰ ਵੈਰੀ ਵੈਰੀ ਸੈਡ, ਵੈਰੀ ਵੈਰੀ ਸੈਡ। ਜਿਹੜਾ ਉਹ ਪਰਿਵਾਰ ਹੈਗਾ ਨਾ ਜਿਨ੍ਹਾਂ ਦਾ ਬੇਟਾ, ਯੰਗ ਬੇਟਾ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਤੇ ਉਹ ਹੈਰੀਟੇਜ ਰੋਡ ਦੇ ਉੱਤੇ ਕੁਛ ਸਾਲ ਪਹਿਲਾਂ, ਕਿਉਂਕਿ ਮੈਂ ਸਪੋਰਟਸ ਦੇ ਨਾਲ ਕਾਫੀ ਇਨਵੋਲਵ ਹੈ ਤੇ ਮੈਂ ਨਾਮ ਉਹਨਾਂ ਦਾ ਨਹੀਂ ਲਵਾਂਗਾ ਫੋਰ ਪ੍ਰਾਈਵੇਸੀ ਰੀਜ਼ਨਸ। ਸੋ ਇਹ ਜਿਹੜਾ ਪਰਿਵਾਰ ਹੈ ਇਹ ਇੱਥੇ ਕਾਫੀ ਸਪੋਰਟਸ ਨੂੰ ਪ੍ਰਮੋਟ ਵੀ ਕਰਦੇ ਨੇ ਤੇ ਵਧੀਆ ਇੱਕ ਸੈਕਿੰਡ ਆਈ ਸੀ ਸਾਡੀ ਇੱਥੇ ਦੀ ਟੀਮ ਜਿਹੜੀ ਆ ਓਕੇਡੀ ਦੀ ਟੀਮ ਜਿਹੜੀ ਸੈਕਿੰਡ ਆਈ ਸੀ। ਸੋ ਉਹਨਾਂ ਨੇ ਘਰੇ ਬੁਲਾਇਆ, ਮੈਂ ਸੰਘਾ ਸਾਹਿਬ ਹੋਰ ਕਾਫੀ ਜਣੇ ਸੀ ਗਏ ਉੱਥੇ, ਬਹੁਤ ਸਾਰੇ ਯੰਗ ਬੱਚੇ ਵੀ ਸੀਗੇ ਜਿਹੜੇ ਕਿ ਸਪੋਰਟਸ ਦੇ ਨਾਲ ਜੁੜੇ ਹੋਏ ਸੀਗੇ। ਸੋ ਇਸੇ ਘਰ ਦੇ ਵਿੱਚ ਜਿੱਥੇ ਕਿ ਵਾਰਦਾਤ ਹੋਈ ਹੈ ਹੈਰੀਟੇਜ ਰੋਡ ਦੇ ਉੱਤੇ, ਜਿੱਥੇ ਕਿ ਯੰਗ ਨੌਜਵਾਨ ਬੱਚੇ ਦਾ ਕਤਲ ਕਰ ਦਿੱਤਾ ਗਿਆ, ਮੈਨੂੰ ਯਾਦ ਹੈ ਕਿ ਇਸੇ ਘਰ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਵੀ ਮਿਲਿਆ। ਔਰ ਜਿਹੜੇ ਉਹ ਉਹਨਾਂ ਦੇ ਪੇਰੈਂਟਸ ਨੇ ਮੈਂ ਉਹਨਾਂ ਨੂੰ ਵੀ ਜਾਣਦਾ, ਤੇ ਵੀਰ ਜੀ ਜਿਨ੍ਹਾਂ ਦਾ ਬੇਟੇ ਵੈਰੀ ਅਨਫੋਰਚੁਨੇਟ ਵੈਰੀ ਵੈਰੀ ਸੈਡ ਜਿਨ੍ਹਾਂ ਦੇ ਬੇਟੇ ਦਾ ਕਤਲ ਹੋ ਗਿਆ, ਤੇ ਵੀਰ ਜੀ ਨੇ ਘਰੇ ਬੁਲਾਇਆ, ਅਸੀਂ ਗਏ ਘਰੇ ਤੇ ਮੈਨੂੰ ਹਜੇ ਵੀ ਯਾਦ ਹੈ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਬੱਚਿਆਂ ਨੂੰ ਸਪੋਰਟਸ ਲਈ ਥੋੜਾ ਇਨਕਰੇਜ ਕਰੋ, ਥੋੜੀ ਆਪਣਾ ਗੱਲਬਾਤ